ਗਏ ਤੇ ਫੇਰ ਸਾਧ ਸੰਗਤ ਜੀ ਰਹਿਮਤ ਹੋ ਜਾਂਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਆਪੇ ਸੱਚ ਇਸੇ ਤਰ੍ਹਾਂ ਆਪੇ ਸੱਚ ਭਾਵੈ ਤੇ ਸੱਚ, ਆਪ ਹੀ ਉਹ ਸੱਚਾ ਪ੍ਰਮਾਤਮਾ ਹੈ ਤੇ ਜਿਹੜਾ ਸੱਚਾ ਹੈ ਜੇ ਉਹਦੇ ਨੂੰ ਸੱਚ ਬੋਲਦਾ ਹੈ, ਕੋਈ ਸੱਚੇ ਨਾਮ ਨੂੰ ਜਪਦਾ ਹੈ ਤੇ ਤਾਂ ਹੀ ਉਹਨੂੰ ਭਾ ਸਕਦਾ। ਕੂੜ ਬੋਲਦਾ ਜਿਹੜਾ, ਮਹਾਰਾਜ ਦੀ ਬਾਣੀ ਚ ਕਥਨ ਆਉਂਦਾ ਹੈ ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵੇ। ਕੂੜਾ ਮਨੁੱਖ ਜਿਹੜਾ ਦੁਨੀਆਦਾਰੀ ਦੇ ਵਿੱਚ ਹੁੰਦਾ ਹੈ, ਕਿਉਂਕਿ ਕਈ ਮਨੁੱਖ ਹੁੰਦੇ ਹਨ ਸਤੋ ਗੁਣੀ, ਕਈ ਮਨੁੱਖ ਹੁੰਦੇ ਹਨ ਤਮੋ ਗੁਣੀ। ਤਮੋ ਗੁਣੀ ਕ੍ਰੋਧੀ ਹੁੰਦਾ ਹੈ, ਸਤੋ ਗੁਣੀ ਜਿਹੜਾ ਸ਼ਾਂਤ ਚਿੱਤ ਹੁੰਦਾ ਹੈ, ਰਜੋ ਗੁਣੀ ਜਿਹੜਾ ਸਾਧ ਸੰਗਤ ਤੋਂ ਆਪਣੇ ਮਤਲਬ ਕਰਕੇ ਹੁੰਦਾ ਹੈ। ਜਿਸ ਤਰ੍ਹਾਂ ਇਹ ਤਿੰਨ ਤਰ੍ਹਾਂ ਦੇ ਹੀ ਸਾਰੇ ਸਾਧ ਸੰਗਤ ਜੀ ਜਪ ਹਨ, ਤਿੰਨ ਤਰ੍ਹਾਂ ਦੇ ਤਪ ਹਨ, ਤਿੰਨ ਤਰ੍ਹਾਂ ਦੇ ਦਾਨ ਹਨ, ਇਹ ਤਿੰਨਾਂ ਤਰ੍ਹਾਂ ਦੀ ਸੇਵਾ ਹੈ, ਤਿੰਨਾਂ ਤਰ੍ਹਾਂ ਦਾ ਸਿਮਰਨ ਹੈ। ਜੇ ਤਿੰਨੇ ਰਜੋ ਤਮੋ ਤੇ ਸਤੋ, ਗੁਰੂ ਸਾਹਿਬ ਨੇ ਬਚਨ ਕੀਤਾ ਏਕਾ ਮਾਈ ਜੁਗਤ ਵੀ ਆਈ ਤਿੰਨ ਚੇਲੇ ਪ੍ਰਵਾਨਿਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਇੱਕ ਮਾਈ ਮਾਇਆ ਜੁਗਤੀ ਦੇ ਨਾਲ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ, ਵਿਆਈ ਦਾ ਮਤਲਬ ਪੋਠੋਹਾਰ ਦੀ ਬੋਲੀ ਹੈ, ਮੱਝ ਵਿਆਈ ਮਤਲਬ ਸੂਈ, ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ। ਉਹ ਜਦੋਂ ਤਿੰਨ ਚੇਲੇ ਪੈਦਾ ਹੋਏ ਰਜੋ ਤਮੋ ਤੇ ਸਤੋ, ਬਰਮਾ ਜਿਹੜਾ ਸੀ ਸਾਧ ਸੰਗਤ ਜੀ ਉਹ ਰਜੋ ਗੁਣੀ ਹੈ, ਤੇ ਜਿਹੜਾ ਸ਼ਿਵ ਜੀ ਉਹ ਤਮੋ ਗੁਣੀ ਹੈ, ਤੇ ਜਿਹੜਾ ਵਿਸ਼ਨੂੰ ਹੈ ਉਹ ਸਾਧ ਸੰਗਤ ਸਤੋ ਗੁਣੀ ਹੈ। ਇਸ ਕਰਕੇ ਇੱਕ ਸੰਸਾਰੀ ਸੰਸਾਰ ਦੀ ਰਚਨਾ ਕਰਨ ਵਾਲਾ ਰਜੋ ਗੁਣ ਪੈਦਾ ਕਰ ਦਿੱਤਾ, ਇੱਕ ਭੰਡਾਰੀ ਹੈ ਤੇ ਉਹ ਭੰਡਾਰ ਦੁਨੀਆਂ ਨੂੰ ਭੰਡਾਰਾ ਦੇਣ ਵਾਲਾ ਉਹ ਸਤੋ ਗੁਣੀ ਪੈਦਾ ਕਰ ਦਿੱਤਾ, ਤੇ ਇੱਕ ਲਾਏ ਦੀ ਬਾਣ ਲੈਣ ਦੀ ਆਦਤ, ਬਾਣ ਪਾ ਦਿੱਤੀ, ਬਾਣ ਦਾ ਮਤਲਬ ਆਦਤ ਹੁੰਦੀ ਹੈ, ਉਹ ਪਾ ਦਿੱਤੀ ਹੈ। ਇਸੇ ਤਰ੍ਹਾਂ ਸਤਿਗੁਰ ਬਚਨ ਕਰਦੇ ਹਨ ਕਿ ਉਹ ਜਿਹੜਾ ਸਾਧ ਸੰਗਤ ਜੀ ਪਰਮਾਤਮਾ ਨੇ ਤਿੰਨ ਬੰਦੇ ਪੈਦਾ ਕੀਤੇ, ਤਿੰਨ ਗੁਣ ਪੈਦਾ ਕੀਤੇ, ਤਿੰਨਾਂ ਗੁਣਾਂ ਚ ਸਾਰੀ ਸ੍ਰਿਸ਼ਟੀ ਪੈਦਾ ਕਰਦੀ ਹੈ। ਕੋਈ ਮਨੁੱਖ ਰਜੋ ਗੁਣੀ ਪ੍ਰਧਾਨ ਹੈ, ਜਿਹੜਾ ਤਪ ਰਜੋ ਗੁਣੀ ਕਰਦਾ ਹੈ ਉਹ ਆਪਣੇ ਵਾਧੇ ਵਾਸਤੇ ਕਰੇਗਾ। ਮਹਾਰਾਜ ਮੇਰੇ ਚ ਸੁੱਖ ਮਿਲਣ, ਮੇਰੀ ਸਹੂਲਤ ਹੋਵੇ, ਮੇਰੇ ਤੇ ਰਹਿਮਤ ਆਉਣ, ਮੇਰਾ ਜਸ ਵਡਿਆਈ ਹੋਵੇ, ਮੈਨੂੰ ਲੋਕ ਬੱਲੇ ਬੱਲੇ ਕਹਿਣ ਤੇ ਮੇਰੇ ਕੋਲ ਧਨ ਪਦਾਰਥ ਬਹੁਤ ਆਵੇ, ਰਜੋ ਗੁਣੀ ਤਪ ਹੈ। ਤਮੋ ਗੁਣੀ ਤਪ ਹੋਵੇ, ਮਹਾਰਾਜ ਮੈਂ ਤਪ ਕਰ ਰਿਹਾ ਮੇਰਾ ਦੁਸ਼ਮਣ ਮਰ ਜਾਵੇ, ਇਹਦੇ ਘਰ ਕੱਖ ਨਾ ਰਵੇ, ਇਹਦਾ ਕੋਈ ਰਵੇ ਕੱਖ ਨਾ, ਭਾਵ ਕਿ ਦੂਜੇ ਦੇ ਬੁਰੇ ਵਾਸਤੇ ਜਿਹੜਾ ਤਪ ਕਰਨਾ ਉਹ ਤਮੋ ਗੁਣੀ ਤਪ ਹੁੰਦਾ, ਹੰਕਾਰੀ ਕ੍ਰੋਧੀ ਤਪ, ਕ੍ਰੋਧ ਦੇ ਨਾਲ ਕ੍ਰੋਧ ਦਾ ਦਾਨ ਵੀ ਦੇ। ਜੇ ਕਿਸੇ ਨੇ ਸਾਧ ਸੰਗਤ ਜੀ ਇੱਕ ਦਸ ਪਾਉਂਡ ਦਿੱਤੇ ਆ ਗੁਰੂ ਸਾਹਿਬ ਦੇ ਗੁਰੂ ਘਰ, ਕਹਿੰਦਾ ਮੈਂ 20 ਦਿੰਦਾ, ਇਹ ਜਿਹੜਾ ਤਮੋ ਗੁਣੀ, ਤਮੋ ਗੁਣੀ ਦਾ ਮਤਲਬ ਅੰਦਰ ਹੰਕਾਰ ਕਰਕੇ ਤੇ ਗੁੱਸੇ ਚ ਆਣ ਕੇ ਦੇਣਾ, ਲੈ ਜੇ ਤੂੰ 100 ਦਿੰਦਾ ਮੈਂ 200 ਦਿੰਦਾ, ਭਾਵੇਂ ਕ੍ਰੋਧ ਹੋ ਕੇ ਦੇਣਾ, ਉਹਦਾ ਫਲ ਕੋਈ ਨੀ ਜੇ ਹੁੰਦਾ, ਤਮੋ ਗੁਣੀ ਦਾਨ ਹੁੰਦਾ। ਇਸ ਕਰਕੇ ਰਜੋ ਗੁਣੀ ਜਿਹੜਾ ਦਾਨ ਹੈ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ, ਮਹਾਰਾਜ ਮੇਰੇ ਸੁੱਖ ਸਹੂਲਤਾਂ ਬਖਸ਼ੋ, ਕਿਰਪਾ ਕਰੋ, ਰਹਿਮਤ ਕਰੋ। ਇਸ ਕਰਕੇ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਆਪੇ ਸੱਚ ਭਾਵੈ ਤਿਸ ਸੱਚ, ਆਪ ਉਹ ਸੱਚ ਹੈ, ਸੱਚਾ ਸਦਾ ਥਿਰ ਰਹਿਣ ਵਾਲਾ ਹੈ, ਤੇ ਉਹਨੂੰ ਭਾਉਂਦਾ ਕਿਹੜਾ ਹੈ, ਸੱਚ ਬੋਲਣ ਵਾਲਾ। ਮਹਾਰਾਜ ਕਹਿੰਦੇ ਧਰਮੀ ਮਨੁੱਖ ਜਿਹੜਾ ਹੈ ਨਾ, ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵੇ, ਝੂਠਾ ਮਨੁੱਖ ਜਿਹੜਾ ਦੁਨੀਆਦਾਰੀ ਦਾ ਬੰਦਾ ਹੈ, ਤੇ ਕੂੜਾ ਮਨੁੱਖ ਜਿਹੜਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇਸ ਕਰਕੇ ਭਗਤਾਂ ਤੇ ਸੰਸਾਰੀਆਂ ਦਾ ਜੋੜ ਨਹੀਂ ਹੋ ਸਕਦਾ, ਜਿਹੜਾ ਆਪ ਪਰਮਾਤਮਾ ਸੱਚਾ ਹੈ ਉਹਨੂੰ ਸੱਚ ਹੀ ਪਾਉਂਦਾ, ਉਹ ਸੱਚਾ ਹੀ ਪ੍ਰਮਾਤਮਾ ਜਿਹੜਾ ਸੱਚ ਬੋਲਦਾ ਹੈ, ਜਿਹੜਾ ਸਾਧ ਸੰਗਤ ਜੀ ਸਦਾ ਹੀ ਥਿਰ ਸੱਚੇ ਪ੍ਰਮਾਤਮਾ ਦਾ ਨਾਮ ਲੈਂਦਾ ਹੈ, ਜਿਹੜਾ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਜਿਹੜਾ ਸਦਾ ਸੱਚ ਸਦਾ ਥਿਰ ਰਹਿਣ ਵਾਲਾ ਪ੍ਰਮਾਤਮਾ ਹੈ, ਉਹਨੂੰ ਸੱਚ ਹੀ ਭਾਵੇਗਾ, ਕੂੜ ਨਹੀਂ ਕਦੀ ਭਾਵੇਗਾ। ਮਹਾਰਾਜ ਤਾਂ ਹੀ ਉਹ ਕਹਿੰਦੇ ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਉਣ ਜਾ, ਕਹਿੰਦੇ ਆਪ ਤਾਂ ਝੂਠ ਬੋਲਦਾ ਤੇ ਮੁਰਦਾ ਖਾ ਰਿਹਾ, ਦੂਜਿਆਂ ਨੂੰ ਸਮਝਾਈ ਜਾਂਦਾ, ਅਵਰੇ ਕੋ ਉਪਦੇਸ਼ ਦੇ ਮੁੱਖ ਮੈਂ ਪਾਰਿਆ ਰੇਤ ਰਾਸ ਬਗਾਨੀ ਰਾਖ ਕੇ ਰਾਖ ਆਇਆ ਘਰ ਕਾ ਖੇਤ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜਾ ਭਾਈ ਜੀਵ ਅਵਰੇ ਦੂਜਿਆਂ ਨੂੰ ਉਪਦੇਸ਼ ਦਿੰਦਾ ਹੈ, ਅਵਰ ਉਪਦੇਸ਼ ਆਪ ਨਾ ਕਰੈ, ਆਪਤ ਜਾਵਤ ਜਨਮੈ ਮਰੈ, ਦੂਜਿਆਂ ਨੂੰ ਕਹਿੰਦਾ ਸੱਚ ਬੋਲਿਆ ਕਰੋ, ਆਪ ਅੱਤ ਦਰਜੇ ਦਾ ਝੂਠਾ ਬੈਠਾ, ਝੂਠ ਬੋਲੀ ਜਾਂਦਾ। ਤੋ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਉਹ ਪਰਮਾਤਮਾ ਨੂੰ ਸੱਚ ਹੀ ਪਾਉਂਦਾ ਹੈ, ਸੱਚਾ ਉਹ ਪਰਮਾਤਮਾ ਹੈ, ਪਰ ਸਾਡੀ ਹਾਲਤ ਕੀ ਹੈ ਜੀ,
ਅੰਧਾ ਕੱਚਾ ਕੱਚ ਨੇ ਕੱਚ।
ਇਸ ਤਰ੍ਹਾਂ ਭਾਈ ਇਹ ਦੋ ਪਾਠ ਹਨ, ਟਕਸਾਲੀ ਪਾਠ ਹੈ, ਕੱਚਨ ਕੱਚ ਹੈ, ਲੇਕਿਨ ਇਹ ਦੂਸਰਾ ਪਾਠ ਜਿਹੜਾ ਹੈ ਆ ਭਾਵ ਕੇ ਕਮੇਟੀ ਦਾ, ਸ਼੍ਰੋਮਣੀ ਕਮੇਟੀ ਦਾ ਪਾਠ ਜਿਹੜਾ ਆਮ ਲੋਕ ਪੜ੍ਹਦੇ ਉਹ ਕੱਚ ਨੇ ਕੱਚ ਪੜ੍ਹਦੇ ਹੈ, ਇਸ ਕਰਕੇ ਇਹਦਾ ਅਰਥ ਬਣਦਾ ਹੈ ਕੱਚਨ ਕੱਚ, ਕੱਚੇ ਤੋਂ ਵੀ ਕੱਚਾ, ਇਹ ਕੱਚੇ ਤੋਂ ਵੀ ਕੱਚਾ ਜਿਹੜਾ ਮਨੁੱਖ ਹੈ ਸਾਧ ਸੰਗਤ ਜੀ। ਇਸ ਤਰ੍ਹਾਂ ਗੁਰੂ ਸਾਹਿਬ ਦੀ ਕੱਚਨ ਕੱਚ ਤੇ ਕੱਚ ਨੇ ਕੱਚ, ਨੇ ਕੱਚ ਦਾ ਮਤਲਬ ਹੈ ਨਹੀਂ ਕੱਚਾ, ਪਰ ਇੱਥੇ ਅਰਥ ਹੋਵੇਗਾ ਕੱਚਨ ਕੱਚ, ਅੰਧਾ ਕੱਚਾ, ਅੰਧਾ ਅਗਿਆਨ ਦੇ ਹਨੇਰੇ ਦੇ ਵਿੱਚ ਕੱਚਾ ਪਿੱਲਾ ਹੋਇਆ ਬੈਠਾ ਹੈ, ਕੱਚਨ ਕੱਚ ਦਾ ਮਤਲਬ ਹੈ, ਕੱਚਨ ਦਾ ਮਤਲਬ ਹੈ ਕੱਚੇ ਤੋਂ ਵੀ ਕੱਚਾ, ਜਿਹੜੀ ਬਿਰਤੀ ਕੱਚੀ ਹੈ, ਜਿਹਦਾ ਅੰਤਸ਼ਕਰਨ ਕੱਚਾ ਹੈ, ਜਿਹਦੀ ਸੁਰਤੀ ਕੱਚੀ ਹੈ, ਜਿਹੜਾ ਆਪ ਕੱਚਾ ਪਿੱਲਾ ਹੈ, ਕੱਚਾ ਪਿੱਲਾ ਉਹਨੂੰ ਕਹਿ ਰਹੇ ਧਰਮੀ ਮਨੁੱਖ ਨਹੀਂ ਹੈ, ਜਿਹੜਾ ਆਪਣੇ ਧਰਮ ਦੇ ਵਿੱਚ ਨਹੀਂ ਰਹਿੰਦਾ, ਧਰਮ ਚ ਰਹਿ ਕੇ ਵੀ ਕੋਈ ਕਰਮ ਕਮਾ ਰਿਹਾ ਕੱਚਾ ਪਿੱਲਾ ਹੈ। ਗੁਰੂ ਸਾਹਿਬ ਜਿਹੜਾ ਗੁਰੂ ਨੂੰ ਸੱਚ ਪਾਉਂਦਾ ਹੈ, ਲੇਕਿਨ ਦੁਨੀਆਦਾਰੀ ਦੇ ਵਿੱਚ ਮਨੁੱਖ ਜਿਹੜਾ ਉਹ ਅੰਨਾ ਹੈ, ਅੰਨਾ ਅਗਿਆਨ ਦੇ ਹਨੇਰੇ ਦੇ ਵਿੱਚ ਹੈ, ਅਵਿਦਿਆ ਦੀ ਨੀਂਦ ਸੁੱਤਾ ਹੋਇਆ ਹੈ। ਜਿਸ ਤਰ੍ਹਾਂ ਸੱਪ ਪ੍ਰਤੀਤ ਹੁੰਦਾ ਹਨੇਰੇ ਦੇ ਵਿੱਚ, ਰੱਸੀ ਸੱਪ ਪ੍ਰਤੀਤ ਹੋ ਰਹੀ ਹੈ, ਇਸ ਤਰ੍ਹਾਂ ਸਾਰਾ ਸੰਸਾਰ ਨੂੰ ਸੱਚਾ ਪ੍ਰਤੀਤ ਹੋ ਰਿਹਾ ਹੈ। ਲੇਕਿਨ ਜਦੋਂ ਗਿਆਨ ਹੋ ਗਿਆ, ਜਦੋਂ ਗਿਆਨ ਦਾ ਚਾਨਣ ਹੋ ਗਿਆ, ਉਦੋਂ ਸਾਧ ਸੰਗਤ ਜੀ ਉਹਨੂੰ ਉਹ ਚੀਜ਼ ਜਿਹੜੀ ਹੈ ਉਹ ਰੱਸੀ ਹੀ ਪ੍ਰਤੀਤ ਹੋਵੇਗੀ ਵੀ ਇਹ ਸਾਰਾ ਨਾਸਵੰਤ ਹੈ, ਸੰਸਾਰ ਸਾਰੀ ਦੁਨੀਆ ਨਾਸਵੰਤ ਹੈ। ਇਸ ਕਰਕੇ ਅੰਧਾ ਕੱਚਾ ਕੱਚਨ ਕੱਚ, ਅੰਧਾ ਮਨੁੱਖ ਜਿਹੜਾ ਹੈ ਕੱਚਾ ਪਿੱਲਾ ਤੇ ਕੱਚਿਆਂ ਤੋਂ ਵੀ ਕੱਚਾ ਹੈ, ਉਹਦੀ ਸੁਰਤੀ ਬਿਰਤੀ ਅੰਤਸ਼ਕਰਨ ਵਿਸਰਾਮ ਦੇ ਕੇ ਸਤਿਗੁਰੂ ਜੀ ਕਥਨ ਕਰਦੇ ਹਨ,
ਜਾ ਕੇ ਰੁੱਖ ਬਿਰਖ ਆਰਾਓ,
ਜਾ ਕੇ ਰੁੱਖ ਬਿਰਖ ਆਰਾਓ। ਆਰਾਓ ਦਾ ਮਤਲਬ ਹੁੰਦਾ ਆਸਰਾ, ਜਿਹਦੇ ਆਸਰੇ ਦੇ ਉੱਤੇ ਰੁੱਖ ਤੇ ਬਿਰਖ ਹਨ, ਸਾਰੀ ਸ੍ਰਿਸ਼ਟੀ ਸਾਰੀ ਪ੍ਰਕਿਰਤੀ ਜਿਹਦੇ ਆਸਰੇ ਤੇ, ਜਿਹਨੇ ਧੁਰਾ ਬਣਾਇਆ ਹੋਇਆ ਹੈ, ਜਿਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸਤਿਗੁਰੂ ਨੇ ਰਹਿਮਤ ਕੀਤੀ ਹੈ, ਗੁਰੂ ਸਾਹਿਬ ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਦਰਖਤ ਦੇ ਵਿੱਚ ਉਹਦੀ ਸਤਾ ਹੈ ਉਹ ਹਰਿਆ ਹੈ, ਸੂਕੇ ਹਰੇ ਕੀ ਖਿਣ ਮਾਹੇ, ਜਿਹਦੇ ਚ ਉਹਦੀ ਸਤਾ ਹੈ ਉਹ ਸੁੱਕ ਜਾਂਦਾ ਹੈ। ਇਸੇ ਕਰਕੇ ਮਨੁੱਖ ਜਿਹੜੇ ਹਨ ਜਿਹਦੇ ਅੰਦਰ ਉਸ ਪਰਮਾਤਮਾ ਦੀ ਸਤਾ ਹੈ, ਸਤਿਗੁਰ ਦਾ ਸਿਮਰਨ ਕਰ ਰਿਹਾ ਹੈ, ਨਾਮ ਜਪ ਰਿਹਾ ਹੈ, ਉਹ ਹਰਿਆ ਭਰਿਆ ਹੋ ਜਾਂਦਾ ਹੈ, ਉਹਦੇ ਚਿਹਰੇ ਦੇ ਉੱਤੇ ਵੀ ਹਰਿਆਵਲ ਹੁੰਦੀ ਹੈ। ਉਹ ਜੇ ਕਿਸੇ ਕੋਲ ਬੈਠਦਾ ਉਹਨੂੰ ਵੀ ਧਰਮ ਦੀ ਗੱਲ ਦੱਸਦਾ ਹੈ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਫਿਰ ਉਹ ਝੂਠ ਵੀ ਕਿਸੇ ਨੂੰ ਨਹੀਂ ਬੋਲਣ ਦਿੰਦਾ। ਉਹ ਜੇ ਨਿੰਦਿਆ ਕਰਦਾ, ਨਿੰਦਿਆ ਕੋਈ ਕਰਦਾ ਉਹਨੂੰ ਕਰਨ ਤੋਂ ਹਟਾਉਂਦਾ ਹੈ। ਗੁਰਮੁਖਾ ਮੈਂ ਕਿਸੇ ਜੋਗਾ ਨਹੀਂ, ਹਮ ਨਹੀਂ ਚੰਗੇ ਬੁਰਾ ਨਹੀਂ, ਕੋਈ ਪ੍ਰਣਤ ਨਾਨਕ ਤਾਰੇ ਸੋਏ ਮਾਰੇ, ਕਹਿੰਦੇ ਹਮ ਨਹੀਂ ਚੰਗੇ, ਮੈਂ ਤੇ ਚੰਗਾ ਹੀ ਨਹੀਂ। ਮਨੁੱਖ ਨਿੰਦਿਆ ਤਾਂ ਕਰਦਾ ਜੇ ਕਿਸੇ ਦੂਜੇ ਨੂੰ ਬੁਰਾ ਸਮਝਦਾ, ਮਾੜਾ ਸਮਝਦਾ ਆਪਣੇ ਨਾਲੋਂ, ਆਪਣੇ ਆਪ ਨੂੰ ਚੰਗਾ ਸਮਝਦਾ ਤਾਂ ਦੂਸਰੇ ਦੀ ਨਿੰਦਿਆ ਕਰੇ। ਇੱਥੇ ਗੁਰੂ ਸਾਹਿਬ ਜੀ ਇਹ ਬਚਨ ਕਰਦੇ ਹਨ ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਜਾ ਕੇ ਰੁੱਖ ਬਿਰਖ ਆਰਾਓ, ਜਿਹਦੇ ਰੁੱਖ ਤੇ ਬਿਰਖ ਜਿਹਦੇ ਆਸਰਾ ਕਰਕੇ ਪ੍ਰਮਾਤਮਾ ਨੇ ਆਪਣੇ ਆਸਰੇ ਨਾਲ ਸਾਰੀ ਸ੍ਰਿਸ਼ਟੀ ਪ੍ਰਕਿਰਤੀ ਬਣਾਈ ਹੋਈ ਹੈ ਜੀ।
ਜਿਹੀ ਧਾਤ ਤੇਹਾ ਤਿੰਨ ਨਾ,
ਜਿਹੋ ਜੀ ਧਾਤ ਹੋ ਗਈ ਸਾਧ ਸੰਗਤ ਜੀ, ਜੇ ਧਾਤ ਹੋ ਗਈ ਹੈ, ਜੇ ਸੋਨਾ ਹੋ ਗਿਆ ਤਾਂ ਉਹਦਾ ਨਾਂ ਸੋਨਾ ਪੈ ਗਿਆ, ਜੇ ਚਾਂਦੀ ਹੈ ਉਹਦਾ ਨਾਂ ਚਾਂਦੀ ਪੈ ਗਿਆ, ਚਾਂਦੀ ਵਾਂਗੂ ਚਮਕਦੀ ਹੈ। ਇਸੇ ਤਰ੍ਹਾਂ ਧਾਤ ਦਾ ਮਤਲਬ ਹੈ ਜੇ ਮਨੁੱਖ ਝੂਠਾ ਹੋ ਗਿਆ ਤਾਂ ਉਹਨੂੰ ਝੂਠਾ ਹੀ ਕਵੇਗਾ ਸਾਰਾ, ਜੇ ਮਨੁੱਖ ਨੇ ਪਾਪ ਕਰਤੇ ਉਹਨੂੰ ਪਾਪੀ ਕਹਿਣਗੇ ਸਾਰੇ, ਉਹਨੂੰ ਚੰਗਾ ਭਲਾ ਮਨੁੱਖ ਨਹੀਂ ਕਹਿਣਗੇ। ਜੇ ਕੋਈ ਚੋਰ ਹੈ ਤਾਂ ਉਹਨੂੰ ਚੋਰ ਹੀ ਕਹਿਣਗੇ, ਭਾਈ ਇਹ ਚੋਰੀ ਕਰਨ ਵਾਲਾ ਮਨੁੱਖ ਹੈ। ਇਸ ਕਰਕੇ ਜੇ ਹੀ ਧਾਤ ਤੇਹਾ ਤਿੰਨ ਨਾਓ, ਜਿਹੋ ਜੀ ਉਹਦੇ ਕਰਮ ਹਾਂ ਉਹੋ ਜਿਹਾ ਉਹਦਾ ਨਾਂ ਪੈ ਜਾਂਦਾ ਹੈ। ਜੇ ਲੁਹਾਰਾ ਕੰਮ ਕਰੇਗਾ ਲੋਹੇ ਦਾ ਕੰਮ ਕਰੇਗਾ ਉਹਦਾ ਨਾਂ ਲੁਹਾਰ ਪੈ ਜਾਵੇਗਾ, ਜੇ ਲੱਕੜ ਦਾ ਕੰਮ ਕਰੇ ਉਹਦਾ ਤਰਖਾਣ ਪੈ ਜਾਵੇਗਾ, ਜੇ ਕਿਰਸਾਣੀ ਦਾ ਕੰਮ ਕਰੇਗਾ ਉਹਦਾ ਨਾਂ ਕਿਰਸਾਣ ਪੈ ਜਾਵੇਗਾ। ਇਸ ਕਰਕੇ ਗੁਰੂ ਸਾਹਿਬ ਕੀ ਜੇ ਹੀ ਧਾਤ ਤੇਹਾ ਤਿੰਨ ਨਾਓ, ਜਿਹੋ ਜੀ ਧਾਤ ਹੈ ਸਾਧ ਸੰਗਤ ਜੀ, ਜਿਹੋ ਜੀ ਉਹ ਕਰਮ ਕਰਦਾ ਹੈ ਉਸ ਤਰ੍ਹਾਂ ਦੇ ਭਾਈ ਉਹਦਾ ਨਾਂ ਪੈ ਜਾਂਦਾ ਹੈ। ਇਸੇ ਤਰ੍ਹਾਂ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਸ ਤਰ੍ਹਾਂ ਦਾ ਉਹ ਪਰਮਾਤਮਾ ਜਿਸ ਤਰ੍ਹਾਂ ਨਾਂ ਪੈਂਦਾ ਹੈ, ਪਰਮਾਤਮਾ ਦਾ ਰਾਮ ਰਾਮ ਕਹਿੰਦੇ ਉਹ ਰਮਿਆ ਹੋਇਆ ਹੋਣ ਕਰਕੇ ਉਹਦਾ ਨਾਂ ਰਾਮ ਹੈ, ਕਿਰਤਮ ਨਾਮ ਹੈ, ਨਰਾਇਣ ਨਰਾਂ ਦੇ ਵਿੱਚ ਆਏ ਹੋਏ ਹੋਣ ਕਰਕੇ, ਨਰ ਆਇਣ ਨਰਾਂ ਦੇ ਵਿੱਚ ਆਏ ਹੋਏ ਹੋਣ ਕਰਕੇ ਉਹਦਾ ਨਾਂ ਨਰਾਇਣ ਪੈ ਗਿਆ। ਗੋਪਾਲ ਗੋ ਪ੍ਰਿਥਵੀ ਪਾਲ ਪਾਲਣਾ ਕਰਨ ਕਰਕੇ ਪ੍ਰਿਥਵੀ ਦੀ ਪਾਲਣਾ ਕਰਦਾ, ਇਸ ਕਰਕੇ ਉਹਦਾ ਨਾਂ ਗੋਪਾਲ ਪੈ ਗਿਆ। ਇਸੇ ਤਰ੍ਹਾਂ ਸਾਧ ਸੰਗਤ ਇਹ ਪਰਮਾਤਮਾ ਅਕਾਲ ਪੁਰਖ ਜਿਹੜਾ ਹੈ, ਜਿਸ ਜਿਸ ਤਰ੍ਹਾਂ ਦੇ ਉਹਨਾਂ ਦੇ ਨਾਂ, ਜੋ ਜੋ ਕਰਮ ਕਰਦੇ, ਜੋ ਕਿਰਤ ਕਿਰਤ ਕਰ ਰਿਹਾ, ਗੋਬਿੰਦ ਬਿੰਦ ਰੱਖਿਆ ਹੁੰਦੀ ਹੈ, ਗੋ ਪ੍ਰਿਥਵੀ ਪ੍ਰਿਥਵੀ ਦੀ ਰੱਖਿਆ ਕਰਨ ਕਰਕੇ ਉਹਦਾ ਨਾਂ ਗੋਬਿੰਦ ਪੈ ਗਿਆ। ਇਸ ਤਰ੍ਹਾਂ ਇਹ ਕਿਰਤਮ ਨਾਮ, ਕਿਰਤਮ ਨਾਮ ਕਥੇ ਤੇ ਰਜੇਬਾ, ਸਤ ਨਾਮ ਤੇਰਾ ਪਰਾ ਪੂਰਬਲਾ, ਉਹ ਐਸਾ ਸਾਧ ਸੰਗਤ ਜੀ ਸਤਿਗੁਰ ਬਚਨ ਕਰਦੇ ਹਨ, ਜੇ ਹੀ ਧਾਤ ਤੇਹਾ ਤਿੰਨ ਨਾਓ, ਤੇ ਇਸ ਸੰਸਾਰੀ ਲੋਕਾਂ ਦੇ ਬਾਰੇ ਮਹਾਰਾਜ ਨੇ ਦੱਸਿਆ, ਜਿਹੋ ਜਿਹੋ ਜੇ ਕੋਈ ਕਰਮ ਕਰਦਾ ਹੈ ਉਹ ਜਿਹੜਾ ਨਾਂ ਪੈ ਜਾਂਦਾ ਹੈ।
ਫੁੱਲ ਭਾਉ ਫਲ ਲਿਖਿਆ ਪਾਏ,
ਤੇ ਉਹਦੇ ਜਿਹੜਾ ਫਿਰ ਸਿਮਰਨ ਕਰ ਲੈਂਦਾ, ਨਾਮ ਜਪਦਾ, ਸਤਿਗੁਰ ਦੇ ਚਰਨਾਂ ਤੇ ਲੱਗ ਜਾਂਦਾ, ਉਹਨੂੰ ਫੁੱਲ ਭਾਉ ਪਿਆਰ ਦਾ ਫੁੱਲ ਪੈ ਗਿਆ। ਭਾਉ ਦਾ ਮਤਲਬ ਪਿਆਰ ਹੁੰਦਾ, ਭਾਉ ਦਾ ਮਤਲਬ ਡਰ ਹੁੰਦਾ, ਭਾਉ ਦਾ ਮਤਲਬ ਪਿਆਰ ਹੋਣ ਕਰਕੇ, ਤੇ ਉਹ ਪਿਆਰ ਦਾ ਉਹਦਾ ਅੰਕੁਰ ਪ੍ਰਗਟ ਹੋਇਆ, ਫੁੱਲ ਪ੍ਰਗਟ ਹੋ ਗਿਆ, ਫੁੱਲ ਪੈਦਾ ਹੋ ਗਿਆ ਤੇ ਫਲ ਜਿਹੜਾ ਹੈ ਸਤਿਗੁਰ ਸੱਚੇ ਪਾਤਸ਼ਾਹ ਫਿਰ ਬ੍ਰਹਮ ਗਿਆਨ ਦਾ ਫਲ ਪਰਮਾਤਮਾ ਦੇ ਸਤਿਗੁਰ ਦੀ ਰਹਿਮਤ ਨਾਲ ਪੈ ਗਿਆ। ਤੇ ਇਹ ਭਾਵ ਫੁੱਲ ਭਾਉ ਫੁੱਲ ਲਿਖਿਆ
ਫੁੱਲ ਭਾਉ ਫੁੱਲ ਭਾਉ ਫੁੱਲ ਭਾਉ ਫਲ ਲਿਖਿਆ ਪਾਏ।
ਹਾਂਜੀ ਫਲ ਲਿਖਿਆ ਪਾਏ ਫੁੱਲ ਭਾਉ ਭਾਉ ਪਿਆਰ ਦਾ ਜਦੋਂ ਫਲ ਫੁੱਲ ਪੈ ਗਿਆ ਉਹਨੂੰ ਤੇ ਬ੍ਰਹਮ ਗਿਆਨ ਦਾ ਉਹਨੂੰ ਫਲ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਨਾਮ ਜਪਦਾ ਹੈ। ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ
ਆਪੇ ਬੀਜ ਆਪ ਬੀਜ ਆਪੇ ਹੀ ਖਾਏ।
ਫਿਰ ਉਹ ਜਿਹੜਾ ਗੁਰਮੁਖ ਪਿਆਰਾ ਹੈ ਜਿਹੜੇ ਤਤ ਬੇਤੀ ਰੂਹ ਹੈ ਆਪ ਸਤਿਗੁਰ ਦੇ ਨਾਮ ਰੂਪੀ ਬੀਜ ਨੂੰ ਬੀਜਦਾ ਹੈ ਆਪ ਹੀ ਉਹਦੇ ਫਲ ਖਾਂਦਾ। ਤੇ ਜਿਸ ਤਰ੍ਹਾਂ ਦੁਨੀਆਦਾਰ ਇਹ ਦੂਸਰਾ ਅਰਥ ਇਹਦਾ ਬਣਦਾ ਦੁਨੀਆਦਾਰੀ ਦਾ, ਜਿਹੜਾ ਮਨੁੱਖ ਜਿਸ ਤਰ੍ਹਾਂ ਦੇ ਕਰਮ ਕਰੇਗਾ ਉਸ ਤਰ੍ਹਾਂ ਦਾ ਹੀ ਉਹਨੂੰ ਫਲ ਪ੍ਰਾਪਤ ਹੋਵੇਗਾ। ਜਿਸ ਤਰ੍ਹਾਂ ਦੇ ਜੇ ਕੋਈ ਚੰਗੇ ਕਰਮ ਕਰਦਾ ਉਹਨੂੰ ਚੰਗਾ ਫਲ ਪ੍ਰਾਪਤ ਹੁੰਦਾ ਹੈ। ਮਹਾਰਾਜ ਗੁਰਬਾਣੀ ਵਿੱਚ ਬਚਨ ਕਰਦੇ ਸੱਚੇ ਮਾਰਗ ਚੱਲਦੇ ਉਸਤਤ ਕਰੇ ਜਹਾਂ, ਸੱਚੇ ਮਾਰਗ ਤੇ ਜੇ ਚੱਲ ਪਿਆ ਤੇ ਜਹਾਨ ਉਸਤਤ ਕਰੇਗਾ। ਜੇ ਮਾੜੇ ਕਰਮ ਤੇ ਚੱਲ ਗਿਆ ਲੋਕਾਂ ਨੇ ਨਿੰਦਿਆ ਤਾਂ ਕਰਨੀ ਹੈ। ਇਸ ਕਰਕੇ ਜਿਹੜੇ ਮਹਾਤਮਾ ਤਤ ਬੇਤੀਆਂ ਰੂਹਾਂ ਉਹ ਜਿਹੜੇ ਸਾਧ ਸੰਗ ਕੱਚੇ ਪਿੱਲੇ ਤੇ ਸਾਧ ਸੰਗ ਜੀ ਚਲੇ ਜਾਂਦੇ ਝੜ ਜਾਂਦੇ ਆ। ਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਫੁੱਲ ਭਾਉ ਪਿਆਰ ਦੇ ਫੁੱਲ ਪੈ ਗਏ, ਫੁੱਲ ਫਲ ਜਿਹੜਾ ਲਿਖਿਆ ਪਾਏ ਤੇ ਲਿਖਿਆ ਜਿਹੜਾ ਫਲ ਆ ਜੇ ਭਾਉ ਪਿਆਰ ਹੋ ਗਿਆ ਨਾ ਉਸ ਪਰਮਾਤਮਾ ਦੇ ਨਾਲ, ਜੇ ਪ੍ਰੇਮ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ ਤੇ ਫਿਰ ਉਹਨੂੰ ਬ੍ਰਹਮ ਗਿਆਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਫਿਰ ਆਪ ਹੀ ਉਹ ਅਕਾਲ ਪੁਰਖ ਦਾ ਜਿਹੜਾ ਸਿਮਰਨ ਕਰਦਾ ਹੈ ਉਹ ਬੀਜ ਕੇ ਆਪ ਹੀ ਉਹ ਜਿਹੜਾ ਸਾਧ ਸੰਗ ਸਤਿਗੁਰ ਦਾ ਨਾਮ ਜਿਹੜਾ ਬੀਜਿਆ ਹੁੰਦਾ ਹੈ ਉਹਦਾ ਫਲ ਜਿਹੜਾ ਉਹ ਖਾਂਦਾ ਹੈ।
ਕੱਚੀ ਕੰਧ ਕੱਚਾ ਵਿੱਚ ਰਾਜ।
ਹੁਣ ਸਿਆਲੀ ਦੇਹੀ ਦੇ ਬਾਰੇ ਗੁਰੂ ਸਾਹਿਬ ਨੇ ਦੱਸਿਆ ਇਹ ਕੱਚੀ ਕੰਧ ਹੈ, ਭਾਵ ਕੇ ਸਰੀਰ ਕੱਚਾ ਹੈ, ਇਹਦੇ ਵਿੱਚ ਰਾਜ ਵੀ ਕੱਚਾ ਹੈ। ਰਾਜ ਕਰਨ ਵਾਲਾ ਜਿਹੜਾ ਮਨ ਬੈਠਾ ਹੈ, ਮਨ ਦੇ ਪਿੱਛੇ ਇੱਕ ਕੁੰਡਾ ਲਾਇਆ ਆਤਮਾ ਬੈਠੀ ਹੈ, ਉਸ ਪਰਮਾਤਮਾ ਦੀ ਸਤਾ ਬੈਠੀ ਹੈ, ਇਸ ਕਰਕੇ ਇਹ ਕੱਚਾ ਹੈ। ਕੱਚਾ ਵਿੱਚ ਰਾਜ, ਰਾਜ ਦਾ ਮਤਲਬ ਰਾਜਾ ਵੀ ਤਖ਼ਤ ਤੇ ਜਿਹੜਾ ਬੈਠਾ ਕੱਚਾ ਮਨ ਹੈ, ਮਨ ਬੜਾ ਕੱਚਾ ਹੈ, ਮਨ ਤੇ ਪਲਕ ਪਲਕ ਭਟਕਦਾ ਫਿਰਦਾ। ਮਹਾਰਾਜ ਨੇ ਮਨ ਦੇ ਬਾਰੇ ਕਿਹਾ ਹੈ ਨਾ ਮਨ ਮਨ ਵਾਸੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਜਿੰਨਾ ਮਰਜ਼ੀ ਯਤਨ ਕਰੀ ਜਾਓ, ਜਿੰਨੀਆਂ ਮਰਜ਼ੀ ਸਾਧ ਸੰਗਤ ਜੀ ਦਾਸ ਸਾਡੇ ਮੇਰੇ ਵਰਗਾ ਪ੍ਰਚਾਰ ਕਰੀ ਜਾਵੇ, ਜਦੋਂ ਮਨ ਦੀ ਗੱਲ ਆਉਂਦੀ ਉਹਦੇ ਕੁੰਡੇ ਦੇ ਥੱਲੇ ਕੁੰਡਿਆ ਮਨ ਦੇ ਉੱਤੇ ਲਾਉਣਾ ਹੁੰਦਾ ਤੇ ਮਨ ਉਹਦੇ ਉੱਤੇ ਕੁੰਡਾ ਲਾ ਲੈ, ਜਿੰਨਾ ਮਰਜ਼ੀ ਯਤਨ ਕਰੋ। ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮਨ ਵਾਸੇ ਆਵੇ ਨਾਨਕਾ ਜੀ ਪੂਰਨ ਕਿਰਪਾ। ਮਨ ਦੀ ਐਸੀ ਹਾਲਤ ਹੈ, ਮਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਜਿਹੜਾ ਰਾਜ ਹੈ ਉਹਦਾ ਉਹ ਵੀ ਕੱਚਾ ਹੈ, ਸਰੀਰ ਸਦਾ ਥਿਰ ਰਹਿਣ ਵਾਲਾ ਨਹੀਂ। ਕੰਧ ਕੱਚੀ ਹੈ, ਕੰਧ ਕਿਹੜੀ ਹੈ ਜਿਹੜੀ ਵਿਸ਼ਿਆਂ ਵਿਕਾਰਾਂ ਦੀ ਕੰਧ ਪਾਈ ਹੋਈ, ਕੰਧ ਕਿਹੜੀ ਜਿਹੜੀ ਆਸਾ ਤ੍ਰਿਸ਼ਨਾ ਦੀ ਕੰਧ ਬਣਾਈ ਹੋਈ ਹੈ, ਇਹ ਵੀ ਕੱਚੀ ਹੈ, ਇਹ ਢਹਿ ਜਾਣੀ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਰਾਜ ਵੀ ਕੱਚਾ ਜਿਹੜੇ ਅੰਦਰ ਫੁਰਨੇ ਪਾਏ ਹੋਏ, ਬਿਰਤੀ ਵੀ ਕੱਚੀ ਹੈ ਤੇਰੀ, ਭਾਵ ਕੱਚੀ ਪਿੱਲੀ ਹੈ, ਉੱਤੋਂ ਉੱਤੋਂ ਜ਼ਰੂਰ ਧਰਮੀ ਦਿਸ ਰਿਹਾ ਹੈ, ਅੰਦਰੋਂ ਤੂੰ ਧਰਮੀ ਨਹੀਂ ਹੈ, ਅੰਦਰੋਂ ਕੱਚੀ ਬਿਰਤੀ ਹੈ ਤੇਰੀ, ਅੰਦਰੋਂ ਸਿਮਰਨ ਨਾਲ ਪੱਕਾ ਨਹੀਂ ਜੁੜਿਆ। ਦੇਖਣ ਵਾਲੇ ਲੋਕਾਂ ਨੂੰ ਜਦੋਂ ਤੁਰਿਆ ਜਾਂਦਾ ਹੈ ਪ੍ਰਤੀਤ ਹੁੰਦਾ ਗੁਰੂ ਦਾ ਖਾਲਸਾ ਜਾ ਰਿਹਾ, ਲੇਕਿਨ ਅੰਦਰੋਂ ਉਹ ਕਿੰਨਾ ਕੁ ਖੋਟ ਹੈ ਇਹ ਤਾਂ ਉਹਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ। ਇਸ ਕਰਕੇ ਕੱਚੀ ਕੰਧ ਕੱਚਾ ਵਿੱਚ ਰਾਜ, ਰਾਜਾ ਵੀ ਕੱਚਾ ਹੈ ਤੇ ਕੰਧ ਵੀ ਕੱਚੀ ਹੈ ਸਰੀਰ ਰੂਪੀ। ਮਤ ਅਲੂਣੀ ਹੋ ਗਈ ਹੈ, ਸਬਜ਼ੀ ਤੇ ਭਾਜੀ ਚ ਲੂਣ ਪਾਈਏ ਤੋਂ ਬਿਨਾਂ ਤੇ ਛਕੀਏ ਤੇ ਫਿਰ ਸਾਸ ਆਨੰਦ ਨੀ ਨਾ ਆਉਂਦਾ, ਫਿੱਕਾ ਸਾਧ ਹੋ ਗਿਆ। ਇਸ ਕਰਕੇ ਮਤ ਦੇ ਵਿੱਚ ਸ਼ੁੱਧ ਪ੍ਰੇਮ ਰੂਪੀ ਸਾਧ ਸੰਗਤ ਨਮਕ ਨਹੀਂ ਪਿਆ ਹੋਇਆ, ਉਹ ਰਸ ਨਹੀਂ ਹੈ, ਉਹ ਮਤ ਜਿਹੜੀ ਹੈ ਸਾਡੀ ਉਹਦੇ ਵਿੱਚ ਰਸ ਨਹੀਂ ਬਣਿਆ ਹੋਇਆ, ਸਤਿਗੁਰ ਦੇ ਨਾਮ ਰੂਪੀ ਰਸ ਨਹੀਂ ਹੈ। ਤਾਂ ਹੀ ਉਹ ਮਹਾਰਾਜ ਕਹਿੰਦੇ ਮਤ ਅਲੂਣੀ ਫਿੱਕਾ ਸਾਧ, ਫਿੱਕਾ ਹੀ ਸਵਾਦ ਹੈ ਤੇਰਾ ਵਿਸ਼ੇ ਵਕਾਰ, ਇਹ ਵਿਸ਼ੇ ਵਕਾਰ ਜਿਹੜੇ ਹਨ ਇਹ ਵੀ ਫਿੱਕਾ ਹੀ ਸਵਾਦ ਹੈ, ਇਹ ਥੋੜਾ ਥੋੜ ਚਿਰ ਸਵਾਦ ਹੈ, ਭਾਵ ਕਿ ਜਿੰਨਾ ਚਿਰ ਚਮੜੀ ਦਾ ਚਮੜੀ ਨਾਲ ਸਪਰਸ਼ ਉਹਨਾਂ ਚਿਰ ਆਨੰਦ ਹੈ, ਜਦੋਂ ਸਪਰਸ਼ ਪਾਸੇ ਹੋ ਗਿਆ ਉਦੋਂ ਖਤਮ ਹੋ ਗਿਆ, ਲੇਕਿਨ ਅਸਲ ਆਨੰਦ ਉਹ ਹੈ ਜਿਹੜਾ ਸਾਸਕ ਸਦਾ ਇੱਕ ਰਸ ਥਰ ਰਹਿੰਦਾ, ਸਦਾ ਹੀ ਇੱਕ ਰਸ। ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਬਾਣੀ ਅਗੜ ਕੜਾਵੈ, ਗੁਰਮੁਖ ਨਿਰਮਲ ਹਰ ਗੁਣ ਗਾਵੈ, ਗੁਰਮੁਖ ਪਵਿੱਤਰ ਪਰਮ ਪਦ ਪਾ, ਗੁਰਮੁਖ ਰੋਮ ਰੋਮ ਹਰ ਧਿਆਵੈ। ਗੁਰਮੁਖ ਜਿਹੜਾ ਹੈ ਉਹ ਰੋਮ ਰੋਮ ਕਰਕੇ ਉਹਦੇ ਨਾਮ ਨੂੰ ਧਿਆਉਂਦਾ ਹੈ, ਉਹਦੀ ਮਤ ਜਿਹੜੀ ਘੜੀ ਗਈ ਗੁਰੂ ਦੇ ਘਰ ਦੇ ਵਿੱਚ, ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਮਨ ਵੀ ਬੁੱਧ ਵੀ ਸੁਰਤੀ ਵੀ ਸਭ ਕੁਝ ਘੜਿਆ ਗਿਆ ਜੇ ਗੁਰੂ ਦੇ ਚਰਨਾਂ ਚਾਹਵੇਂਗਾ ਤਾਂ। ਤਾਂ ਗੁਰੂ ਸਾਹਿਬ ਕਹਿੰਦੇ ਆ ਮਤ ਅਲੂਣੀ ਫਿੱਕਾ ਸਾਧ, ਕੱਚੀ ਕੰਧ ਹੈ, ਕੱਚਾ ਰਾਜ ਹੈ, ਇਹ ਕੱਚਾ ਪਿੱਲਾ ਰਹਿਣ ਵਾਲਾ ਨਹੀਂ ਸਦਾ ਹੀ, ਤੇ ਫਿੱਕਾ ਜਿਹੜਾ ਦਿਮਾਗ ਦਾ ਸੁਰਤੀ ਦਾ ਮਤ ਦਾ ਸਵਾਦ ਹੈ ਭਾਈ, ਸਵਾਦ ਅਲੂਣਾ ਹੈ, ਇਸ ਕਰਕੇ ਦੁਵਿਸ਼ੇ ਵਕਾਰਾਂ ਦੇ ਵਿੱਚ ਸਾਧ ਸੰਗਤ ਜੀ ਪੈ ਕੇ ਉਹ ਬੇਸਵਾਦਾ ਹੋਇਆ ਫਿਰਦਾ ਐ ਜੀਵ ਤੋਂ, ਉਹਦੇ ਆਨੰਦ ਤੋਂ ਪਰੇ ਹੈ।
ਨਾਨਕ ਆਣੇ ਆਵੈ ਰਾਸ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਨਾਨਕ ਆਣੈ ਆਵੈ ਰਾਸ, ਆਣੇ ਆਉਂਦਾ ਹੈ, ਆਵੇ ਰਾਸ, ਰਾਸ ਦਾ ਮਤਲਬ ਹੁੰਦਾ ਹੈ ਜਾਂ ਪੂੰਜੀ ਮੰਨ ਲਓ, ਰਾਸ ਕਰਕੇ ਪੂੰਜੀ ਨੂੰ ਵੀ ਕਿਹਾ ਜਾਂਦਾ ਹੈ, ਰਾਸ ਦਾ ਮਤਲਬ ਆ ਫਲਾਣੇ ਦਾ ਕਾਰਜ ਰਾਸ ਆ ਗਿਆ। ਗੁਰੂ ਸਾਹਿਬ ਜੀ ਕਹਿੰਦੇ ਨਾਨਕ ਆਣੇ ਆਵੈ ਰਾਸ, ਉਹ ਆਉਂਦਾ ਕਿਸ ਤਰ੍ਹਾਂ ਰਾਸ ਆਉਂਦਾ ਹੈ ਅੱਗੇ ਦੱਸਦੇ ਹਨ।
ਬਿਨ ਨਾਵੈ ਨਾਹੀ ਸਾਬਾਸ,
ਸਤਿਗੁਰੂ ਨੇ ਗੱਲ ਮੁਕਾ ਦਿੱਤੀ ਹੈ, ਸੌ ਹੱਥ ਰੱਸਾ ਸਿਰੇ ਤੇ ਗੰਢ ਪਾ ਦਿੱਤੀ, ਕਿਹੜੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਨੇ ਅਖੀਰ ਜਾਣ ਕੇ ਬਚਨ ਕੀਤਾ ਹੈ, ਕਹਿੰਦੇ ਬਿਨ ਨਾਵੈ ਨਾਹੀ ਸਾਬਾਸ, ਤੈਨੂੰ ਸ਼ਾਬਾਸ਼ ਨਹੀਂ ਮਿਲਣੀ ਦਰਗਾਹ ਦੇ ਵਿੱਚੋਂ, ਨਾਮ ਤੋਂ ਬਿਨਾਂ ਪ੍ਰਾਪਤੀ ਨਹੀਂ ਹੈ। ਜੇ ਨਾਮ ਪੰਜਾਂ ਪਿਆਰਾਂ ਕੋਲ ਲੈ ਕੇ ਫਿਰ ਨਾਮ ਦੀ ਪ੍ਰਾਪਤੀ ਕਰੇਗਾ, ਸਤਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜੋ ਗੁਰੂ ਸਾਹਿਬ ਨੇ ਗੁਰਬਾਣੀ ਬਖਸ਼ੀ ਹੈ, ਇਹ ਨਾਮ ਜਪੇਗਾ ਤਾਂ ਭਾਈ ਤੈਨੂੰ ਪ੍ਰਾਪਤੀ, ਤੈਨੂੰ ਸ਼ਾਬਾਸ਼ ਮਿਲੇਗੀ। ਇੱਥੇ ਇਸ ਦਰਗਾਹ ਦੇ ਵਿੱਚ ਤੂੰ ਗੁਰੂ ਦਾ ਨਾਮ ਜਪਦਾ ਹੈ, ਅਗਲੀ ਦਰਗਾਹ ਦੇ ਵਿੱਚ ਵੀ ਤੇਰੀ ਜੈ ਜੈਕਾਰ ਹੋਵੇਗੀ। ਇਸ ਕਰਕੇ ਆਪਣੇ ਲੋਕ ਸੁਖੀਏ, ਪਰਲੋਕ ਸਹੇਲੇ, ਨਾਨਕ ਘਰ ਪ੍ਰਭ ਆਪੇ ਮੇਲੇ। ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਏ। ਆਪਾਂ ਜੇ ਕਿਰਤ ਕਰਨੀ ਹੈ ਉਹਦਾ ਦਸਵੰਧ ਕੱਢਣਾ, ਵਿਰਤ ਕਿਰਤ ਵਿਰਤ ਕਰਕੇ ਧਰਮ ਦੀ, ਉਹਦੇ ਚੋਂ ਦਸਵੰਧ ਗੁਰੂ ਘਰ ਦੇ ਵਿੱਚ ਕੱਢਣਾ, ਉਹ ਮਾਇਆ ਸਫਲਾ ਹੋ ਜਾਂਦੀ ਹੈ। ਜਦੋਂ ਅਸੀਂ ਸਿਮਰਨ ਕਰਦੇ ਤਾਂ ਸਵਾਸ ਸਫਲੇ ਹੋ ਜਾਂਦੇ ਆ, ਹੱਥਾਂ ਨਾਲ ਸੇਵਾ ਕਰਦੇ ਹਾਂ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ, ਪੈਰਾਂ ਨਾਲ ਚੱਲ ਕੇ ਉਹਨੇ ਪੈਰ ਸਫਲ ਹੋ ਜਾਂਦੇ, ਪਵਿੱਤਰ ਹੋ ਜਾਂਦੇ ਆ, ਹੱਥਾਂ ਨਾਲ ਸੇਵਾ ਕਰਦੇ ਹੱਥ ਪਵਿੱਤਰ ਹੋ ਜਾਂਦੇ ਆ, ਇਸ ਤਰ੍ਹਾਂ ਪਵਿੱਤਰਤਾ ਹੀ ਕਰਨੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਤੇ ਰਹਿਮਤ ਦੇ ਨਾਲ। ਵਿਣ ਨਾਵੈ ਨਾ ਹੀ ਸ਼ਾਬਾਸ਼, ਸ਼ਾਬਾਸ਼ ਤੈਨੂੰ ਨਹੀਂ ਮਿਲੇਗੀ ਦਰਗਾਹ ਦੇ ਵਿੱਚ, ਤੈਨੂੰ ਇਸੇ ਤਰ੍ਹਾਂ ਢੋਈ ਨਹੀਂ ਮਿਲ ਸਕਦੀ ਜੇ ਨਾਮ ਨਾ ਜਪੇਗਾ ਤੇ ਤਾਂ। ਮਾਰੇ ਕਹਿੰਦੇ ਰਸਨਾ ਜਪੇਗਾ ਨਾਮ, ਤਿਲ ਤਿਲ ਕਰ ਕੱਟੀਏ ਪੁਨੇ ਮਹੱਲਾ ਪੰਜਵਾਂ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰ ਰਹੇ ਹਨ, ਗੁਰੂ ਸਾਹਿਬ ਜੀ ਨੇ ਇਹ ਸਾਨੂੰ ਅਵਸਥਾ ਦੱਸੀ ਹੈ ਨਾਸਤਕ ਮਨੁੱਖ ਆਸਤਕ ਦੀ, ਤੇ ਪਰਮਾਤਮਾ ਦੀ ਕਿਰਤ ਕਿਸ ਤਰ੍ਹਾਂ ਦੀ ਹੈ, ਪਰਮਾਤਮਾ ਕੈਸਾ ਕਰਦਾ ਹੈ, ਸਾਡੇ ਸਰੀਰ ਦੀ ਬਣਤਰ ਕੀ ਹੈ, ਸਾਡਾ ਸਰੀਰ ਹੈ ਕੀ ਚੀਜ਼ ਹੈ, ਇਹ ਸਦਾ ਸਥਿਰ ਰਹਿਣ ਵਾਲਾ ਨਹੀਂ, ਜਿੰਨੀਆਂ ਵੱਡੀਆਂ ਮਰਜ਼ੀ ਉਮਰਾਂ ਕਰ ਲਾ ਅਖੀਰ ਦੇ ਵਿੱਚ ਇਹਨੇ ਖਤਮ ਹੋ ਜਾਣਾ। ਮਹਾਰਾਜ ਨੇ ਤਾਂਹੀ ਬਚਨ ਕੀਤਾ ਚੌਪੇ ਸਾਹਿਬ ਦੇ ਵਿੱਚ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਘਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਤਮਾਸ਼ਾ, ਸਾਰੇ ਕਾਲ ਦੇ ਵੇ ਕਾਲ ਦੇ ਵਸ ਹਨ, ਸਾਰਾ ਸੰਸਾਰ ਕਾਲ ਦੇ ਵਸ ਹੈ, ਤੇ ਇਸ ਕਰਕੇ ਜੀਵ ਤੂੰ ਸਿਮਰਨ ਕਰਿਆ ਕਰ, ਨਾਮ ਜਪਿਆ ਕਰ, ਤੇਰੀ ਉਮਰਾਂ ਘਟਦੀ ਜਾਂਦੀ ਹੈ, ਨਾਮ ਤੋਂ ਬਿਨਾਂ ਤੈਨੂੰ ਦਰਗਾਹ ਦੇ ਵਿੱਚ ਸ਼ਾਬਾਸ਼ ਨਹੀਂ ਮਿਲਣੀ।
ਸ੍ਰੀ ਰਾਗ ਮਹੱਲਾ ਪਹਿਲਾ,
ਸਤਿਗੁਰ ਧੰਨ ਗੁਰੂ ਨਾਨਕ ਸਾਹਿਬ ਸ੍ਰੀ ਰਾਗ ਕਥਨ ਕਰਦੇ ਹਨ,
ਘਰ ਪੰਜਵਾਂ
ਪੰਜਵੇਂ ਸੁਰ ਤਾਲ ਦੇ ਵਿੱਚ ਰਹਿਮਤਾਂ ਕਰਦੇ ਹਨ ਜੀ।
ਅਛਲ ਛਲਾਈ ਨੈ ਛਲੈ,
ਇਸ ਤਰ੍ਹਾਂ ਸਾਧ ਸੰਗਤ ਜੀ ਪਾਕਪਟਨ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਜੀ ਗਏ, ਸ਼ੇਖ ਬ੍ਰਹਮ ਜਿਹੜਾ ਸਾਧ ਸੰਗਤ ਫਰੀਦ ਦਾ ਬਾਬੇ ਫਰੀਦ ਦਾ ਪੋਤਾ ਚੇਲਾ ਸੀ, ਜਿਹਦੀ ਬਾਣੀ ਹੈ ਸ਼ੇਖ ਬ੍ਰਹਮ ਦੀ, ਇਸ ਤਰ੍ਹਾਂ ਸਾਧ ਸੰਗਤ ਜੀ ਉਹਨੂੰ ਵੀ ਬਾਬਾ ਫਰੀਦ ਹੀ ਕਿਹਾ ਜਾਂਦਾ। ਇਸ ਕਰਕੇ ਉਹਨੇ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਉਹਨੂੰ ਮਿਲੇ, ਉਹ ਮਿਲਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕੀਤੇ ਉਹਨੇ, ਉਹਨਾਂ ਸਵਾਲਾਂ ਦੇ ਗੁਰੂ ਸਾਹਿਬ ਨੇ ਜਵਾਬ ਦਿੱਤੇ। ਪਹਿਲਾਂ ਤਾਂ ਆਸਾ ਦੀ ਵਾਰ ਦੇ ਜਿਹੜੇ ਨੌ ਸ਼ਬਦ ਹੈ, ਪਹਿਲੇ ਸਲੋਕ ਜਿਹੜੇ ਹਨ, ਉਹ ਗੁਰੂ ਨਾਨਕ ਸਾਹਿਬ ਨੇ ਪਾਕਪਟਨ ਦੇ ਵਿੱਚ ਇਹ ਸੰਪਰਦਾਇ ਉਥਾਨਕਾ ਹੈ ਉਹਨੂੰ ਉਪਦੇਸ਼ ਦੇ ਕੇ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦੇ ਜਿਹੜੇ ਸ਼ੰਕੇ ਉਹਨਾਂ ਨੂੰ ਦੂਰ ਕਰ ਦਿੱਤਾ। ਫਿਰ ਇੱਥੇ ਹੁਣ ਇੱਥੇ ਉਹ ਸ਼ੰਕਾ ਇਹ ਕਰ ਰਿਹਾ, ਗੁਰੂ ਸਾਹਿਬ ਜੀ ਨੂੰ ਬੇਨਤੀ ਕਰ ਰਿਹਾ, ਮਹਾਰਾਜ ਜੀ ਮਾਇਆ ਕੀ ਹੈ? ਸਤਿਗੁਰੂ ਜੀ ਜਿਹੜਾ ਦੀਵਾ ਬਲਦਾ ਹੈ ਆਤਮਾ ਦੇ ਵਿੱਚ ਅੰਦਰ, ਅੰਤਸ਼ਕਰਨ ਵਿੱਚ ਜਿਹੜਾ ਦੀਵਾ ਬਲਦਾ, ਉਹ ਕੈਸਾ ਬਲਦਾ ਹੈ? ਤੇਲ ਤੋਂ ਬਿਨਾਂ ਬਲਦਾ ਹੈ, ਜਿਹਦੇ 'ਚ ਤੇਲ ਨਹੀਂ ਪਾਇਆ ਜਾਂਦਾ, ਉਹ ਕੈਸਾ ਦੀਵਾ ਹੈ? ਸਤਿਗੁਰੂ ਜੀ ਮਾਇਆ ਦਾ ਰੂਪ ਕੀ ਹੈ? ਇਸ ਤਰ੍ਹਾਂ ਗੁਰੂ ਸਾਹਿਬ ਜੀ ਮਾਇਆ ਦੇ ਰੂਪ ਦੇ ਬਾਰੇ ਦੱਸ ਰਹੇ, ਮਾਇਆ ਕਿਹੋ ਜਿਹੀ ਹੁੰਦੀ ਹੈ, ਕੀ ਕਰਦੀ ਹੈ, ਇਹਦੇ ਬਾਰੇ ਦੱਸ ਰਿਹਾ ਗੁਰੂ ਸਾਹਿਬ ਜੀ ਬਚਨ ਕਰਦੇ। ਅਛਲ ਛਲਾਈ ਨਾ ਛਲ ਹੈ, ਅਛਲ ਦਾ ਮਤਲਬ ਨਾ ਛਲਣ ਵਾਲੀ, ਛਲਾਈ ਦਾ ਮਤਲਬ ਛਲਣ ਵਾਲੀ, ਨਾ ਛਲੇ ਨਾ, ਜਿਹੜੀ ਅਛਲ ਮਾਇਆ ਹੈ, ਇੱਥੇ ਮਾਇਆ ਦਾ ਅਰਥ ਕਰਨਾ ਹੈ ਅਛਲ ਛਲਾਈ ਨਾ ਛਲ ਹੈ, ਜਿਹੜੀ ਅਛਲ ਮਾਇਆ ਹੈ ਉਹ ਛਲਾਇਆ ਨਹੀਂ ਛੱਡਦੀ, ਕਿਸੇ ਕੋਲੋਂ ਨਹੀਂ ਛੱਡਦੀ, ਉਹ ਛੱਡ ਲੈਂਦੀ ਹੈ ਲੋਕਾਂ ਨੂੰ। ਛੱਲਣ ਦਾ ਮਤਲਬ ਕੀ ਹੁੰਦਾ ਹੈ? ਆਪਣੇ ਪ੍ਰਭਾਵ ਥੱਲੇ ਲੈ ਆਉਣਾ। ਇਸ ਤਰ੍ਹਾਂ ਸਾਧ ਸੰਗ ਔਰਤ ਜਿਹੜੀ ਉਹ ਵੀ ਮਾਇਆ ਹੈ, ਧੀਆਂ ਪੁੱਤਰ ਉਹ ਵੀ ਮਾਇਆ ਹੈ, ਸਾਰੀ ਸੰਸਾਰ ਦੀ ਜੋ ਕਾਰ ਵਿਹਾਰ ਹੈ ਸਾਰੀ ਮਾਇਆ ਹੈ। ਮਾਇਆ ਨੂੰ ਸਬਲ ਕਰਕੇ ਸ੍ਰਿਸ਼ਟੀ ਪੈਦਾ ਕੀਤੀ ਹੈ। ਇਹ ਕੁਦਰਤ ਨੂੰ ਪਹਿਲੋਂ ਆਰੰਭ ਕੀਤਾ, ਅਕਾਲ ਪੁਰਖ ਵਾਹਿਗੁਰੂ ਨੇ ਪਹਿਲੋਂ ਇਹ ਪੈਦਾ ਕਰਕੇ, ਫਿਰ ਤਿੰਨ ਚੇਲੇ, ਫਿਰ ਉਹ ਤੋਂ ਬਾਅਦ ਹੀ ਸਾਰੀ ਸ੍ਰਿਸ਼ਟੀ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਅਛਲ ਛਲਾਈ ਨਾ ਛਲਾ। ਇਹ ਜਿਹੜੀ ਛਲਾਉਣ ਵਾਲੀ ਹੈ ਨਾ, ਇਹ ਛਲਣ ਵਾਲੀ ਆਪ ਨਹੀਂ ਛਲਦੀ, ਛਲੀ ਨਹੀਂ ਜਾਂਦੀ ਕਿਸੇ ਤੋਂ।
ਘਾਉ ਕਟਾਰਾ ਕਰ ਸਕਾ,
ਪਰ ਇਸ ਤਰ੍ਹਾਂ ਇਹਦੇ ਕੋਲ ਨਾ ਕਟਾਰ ਵੀ ਜੇ, ਲੇਕਿਨ ਉਹ ਘਾਉ ਨਹੀਂ ਕਰਦੀ। ਇਹਨੂੰ ਜੇ ਆਪਣੇ ਕੋਲ ਤੁਸੀਂ ਕਟਾਰ ਫੜ ਲਓ, ਤੁਸੀਂ ਇਹਨਾਂ ਕਟਾਰ ਨਾਲ ਘਾਉ ਨਹੀਂ ਕਰ ਸਕਦੇ, ਇਹਨੂੰ ਜ਼ਖਮ ਨਹੀਂ ਦੇ ਸਕਦੇ ਮਾਇਆ ਨੂੰ। ਇੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਬਚਨ ਕਰਦੇ ਹਨ ਕਿ ਜਿਹੜੇ ਅਛਲ ਛਲਾਈ ਨਾ ਛਲੈ, ਨਹ ਘਾਉ ਕਟਾਰਾ ਕਰ ਸਕੈ। ਘਾਉ ਕਟਾਰਾ ਦਾ ਮਤਲਬ ਘਾਉ ਨਹੀਂ ਕਰਦੀ, ਪਰ ਗੁਰਮੁਖੋ ਜਿਹੜੀ ਮਾਇਆ ਜਦੋਂ ਛਲਦੀ ਹੈ, ਉਦੋਂ ਫਿਰ ਐਸਾ ਛਲ ਜਾਂਦੀ ਹੈ, ਸਾਹਮਣੇ ਸਰੂਪ ਦਿਖਾ ਕੇ ਛਲ ਜਾਂਦੀ ਹੈ। ਘਾ ਤੇ ਕੀਤਾ ਹੀ ਨਹੀਂ ਉਹਨੇ, ਕਟਾਰ ਤੇ ਮਾਰੀ ਨਹੀਂ ਉਹਨੇ, ਉਹ ਇਸ ਤਰ੍ਹਾਂ ਹੀ ਤੁਰੇ ਤੁਰੇ ਜਾਂਦੇ ਨੂੰ ਬੰਦੇ ਨੂੰ ਛਲ ਲੈਂਦੀ ਹੈ। ਇਸ ਤਰ੍ਹਾਂ ਸਾਧ ਸੰਗਤ ਦੀ ਸੌਰਵ ਰੇਖੀ ਸੀ, ਜਿਹੜਾ ਉਹਨੇ ਭਗਤੀ ਕੀਤੀ ਹੈ, ਬਹੁਤ ਜ਼ਿਆਦਾ ਤਪੱਸਿਆ ਕੀਤੀ ਹੈ, ਐਸੀ ਤਪੱਸਿਆ ਕੀਤੀ ਉਹਦੇ ਸਾਰੇ ਸਰੀਰ ਦੇ ਉੱਤੇ ਇਹ ਵਰਮੀ ਬਣ ਗਈ, ਵਰਮੀ ਬਣ ਗਈ ਤੇ ਇੱਕ ਰਾਜੇ ਦੀਆਂ ਰਾਜਕੁਮਾਰੀਆਂ ਉੱਧਰ ਨੂੰ ਆਈਆਂ। ਕਿਤੇ ਰਾਜਾ ਆਪਣੇ ਸਾਰਿਆਂ ਮਹਿਲਾਂ ਸਮੇਤ, ਵਾਹਿਗੁਰੂ ਆਪਣੇ ਪਤਨੀਆਂ ਸਮੇਤ, ਰਾਣੀਆਂ ਸਮੇਤ, ਸਾਧ ਸੰਗਤ ਜੀ ਤੇ ਬੱਚਿਆਂ ਸਮੇਤ, ਪਰਿਵਾਰ ਸਮੇਤ ਬਾਹਰ ਨੂੰ ਨਿਕਲੇ। ਉਹਦੀਆਂ ਦੋ ਲੜਕੀਆਂ ਉਸ ਸੌਰ ਬ੍ਰਿਖੀ ਦੇ ਕੋਲ ਆਈਆਂ। ਜਦੋਂ ਉਹਦਾ ਜਦੋਂ ਵੇਖਿਆ ਕਿ ਨੇਤਰ ਹੀ ਸਾਰੇ ਉਹਦੇ ਨੰਗੇ ਹੈ, ਬਾਕੀ ਉਹ ਸਾਰਾ ਢੱਕਿਆ ਹੋਇਆ ਹੈ, ਉਹਦੇ ਚ ਉਹਨੂੰ ਕੱਢਿਆ ਬਾਹਰ। ਬਾਹਰ ਕੱਢ ਕੇ ਰਾਜੇ ਨੇ ਉਹਨੂੰ ਇਸੇ ਤਰ੍ਹਾਂ ਸਾਧ ਸੰਗਤ ਦੀ ਸੁਰਤੀ ਬਿਰਤੀ ਜਾਗੀ ਜਦੋਂ, ਤੇ ਰਾਜਾ ਆਂਦਾ ਵੀ ਮਹਾਤਮਾ ਜੀ ਕੀ ਤੁਹਾਨੂੰ ਦੱਖਣਾ ਦਵਾਂ ਕੀ, ਕਿਉਂਕਿ ਉਹਦੇ ਮਨ ਵਿੱਚ ਭਾਵਨਾ ਆਈ ਹੈ ਕਿ ਇੰਨੀ ਵੱਡੀ ਸੇਵਾ ਕਿੰਨੇ ਸਿਮਰ ਨੇ ਲਿਖੀ ਆ, ਸੌਰਭ ਲਿਖੀ ਆ। ਕਹਿੰਦਾ ਆਪਣੀ ਪੁੱਤਰੀ ਨਾਲ ਮੇਰਾ ਵਿਆਹ ਕਰ ਦੇ। ਵੇਖੋ, ਅਛਲ ਛਲਾਈ ਨਾ ਛਲੈ, ਨਾ ਘਾਉ ਕਟਾਰਾ ਕਰ ਸਕੈ। ਜਦੋਂ ਇਹ ਸੂਰਤ ਸਾਹਮਣੇ ਆ ਗਈ ਨਾ, ਉਹ ਬਿਨਾਂ ਘਾ ਤੋਂ ਹੀ ਘਾਇਆ ਗਿਆ। ਇੰਨੀ ਸਿਮਰਨ ਕਰਨ ਵਾਲਾ, ਇੰਨਾ ਨਾਮ ਜਪਣ ਵਾਲਾ, ਧੁੰਦ ਲਿਖੀ ਵਰਗੇ ਦੀ ਕੀ ਹਾਲਤ ਹੋਈ ਹੈ, ਤੋ ਸਾਧ ਇੰਦਰ ਵਰਗੇ ਦੀ ਕੀ ਹਾਲਤ ਹੋਈ ਹੈ, ਇਸੇ ਤਰ੍ਹਾਂ ਇਹ ਸੌਰਭ ਲਿਖੀ ਦੀ ਕੀ ਹਾਲਤ ਹੋਈ। ਤੇ ਫਿਰ ਉਹ ਕਹਿੰਦਾ ਵੀ ਤੂੰ ਤੇ ਬਜ਼ੁਰਗ ਆ, ਤੇਰੇ ਸਰੂਪ ਵੱਲ ਤੇ ਕੋਈ ਵੇਖ ਨਹੀਂ ਸਕਦਾ ਉਦਾਂ, ਤੇ ਤੂੰ ਕਿੱਦਾਂ ਦਾ, ਤੇਰੇ ਨਾਲ ਮੇਰੀ ਬੇਟੀ ਕਿੱਦਾਂ ਵਿਆਹ ਕਰੇਗੀ? ਉਹਨੇ ਇੰਨਾ ਸਰੂਪ ਸੁੰਦਰ ਬਣਾ ਲਿਆ, ਜਿੰਨੀਆਂ ਲੜਕਾ ਔਰਤਾਂ ਸਨ, ਜਿੰਨੀਆਂ ਉਹਦੀਆਂ ਜਨਾਨੀਆਂ ਸਨ, ਉਹਨਾਂ ਦੀ ਜਿੰਨੇ ਬੱਚੀਆਂ ਸਨ, ਉਹਦੇ 100 ਪੁੱਤਰੀ ਸੀ ਉਹਦੀ, ਉਹ ਸਾਧ ਸੰਗਤ ਚ ਉਹਨੇ ਸਾਰੀ ਦੀ ਸਾਰੀ ਵਿਆਹ ਲਈ। ਇੰਨਾ ਸਿਮਰਨ ਕਰਕੇ ਵੀ ਫਿਰ ਵੀ ਇਹ ਜਿਹੜੀ ਮਾਇਆ ਐਸਾ ਛੱਡ ਜਾਂਦੀ ਹੈ, ਉਹ ਸਾਹਮਣੇ ਦੇਖ ਕੇ ਛਲ ਗਈ ਮਾਇਆ ਸਾਧ ਸੰਗਤ ਜੀ ਉਹਨੂੰ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਅਛਲ ਛਲਾਈ ਆਪ ਨਹੀਂ ਛਲੀ ਜਾਂਦੀ, ਦੂਸਰਿਆਂ ਨੂੰ ਛਲ ਲੈਂਦੀ ਹੈ।
ਜਿਉਂ ਸਾਹਿਬ ਰਾਖਾ ਤਿਉਂ ਰਹਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਰਹਿ ਵੀ ਸਕਦਾ ਕਿ ਸਾਰੇ ਹੀ ਛਲੇਗਾ? ਕਹਿੰਦੇ ਨਹੀਂ, ਜੇ ਸਾਹਿਬ ਰੱਖਦਾ ਹੈ ਤਾਂ ਰਹਿ ਸਕਦਾ, ਜੇ ਗੁਰੂ ਰੱਖਦਾ ਹੈ ਤਾਂ ਰਹਿ ਸਕਦਾ ਹੈ।
ਇਸ ਲੋਭੀ ਕਾ ਜੀਓ ਟਲ ਪਲਾ,
ਪਰ ਲੋਭੀ ਜੰਤ ਦੀ ਕੀ ਹਾਲਤ ਹੈ? ਇਹ ਵਿਸ਼ਈ ਮਨੁੱਖ ਦੀ ਹਾਲਤ ਐਸੀ ਹੈ ਹਰ ਦੁਨੀਆਂ ਦੇ ਮਨੁੱਖ ਦੀ, ਹਰ ਦੁਨੀਆਂ ਜੋ ਬੰਦੇ ਵੱਸ ਰਹੇ ਆ, ਕੋਈ ਧਰਮੀ ਹੈ, ਕੋਈ ਅਧਰਮੀ ਹੈ, ਪੱਕਾ ਧਰਮੀ ਕਿਤੇ ਬ੍ਰਖਤ ਜਿਹੜਾ ਬ੍ਰਹਮ ਵਿਅੰਗਮ ਹੋ ਗਿਆ, ਜਿਹਦਾ ਬਿਲਕੁਲ ਅਕਾਲ ਪੁਰਖ ਨਾਲ ਸੁਰਤੀ ਜੁੜ ਗਈ, ਉਹਦੇ ਮਨ ਵਿੱਚ ਨਹੀਂ ਭਾਵਨਾ, ਪਰ ਹਰ ਮਨੁੱਖ ਦੇ ਅੰਦਰ ਇਹ ਸੁਰਨਾ ਫੁਰਨਾ ਬਿਅੰਤ ਆਉਂਦੇ ਹਨ, ਤਾਂ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਭਾਈ ਉਹ ਜਿਹੜਾ ਇਸ ਲੋਭੀ ਕਾਜੀ ਉਹ ਟਲ ਪਲ ਹੈ, ਜਿਹੜੀ ਮਾਇਆ ਹੈ ਨਾ, ਮਾਇਆ ਦੇ ਵੱਲ ਲੋਭੀ ਮਨੁੱਖ ਦਾ ਜਿਹੜਾ ਉਹ ਜੀ ਟਲ ਪਲ ਹੈ, ਡੋਲਦਾ ਹੈ, ਵੇਖ ਕੇ ਡੁਲਾਇਮਾਨ ਹੋ ਜਾਂਦਾ ਹੈ ਜਦੋਂ ਧਨ ਵੇਖਦਾ ਹੈ, ਪਰਾਇਆ ਧਨ ਤੇ ਪਰਾਈ ਔਰਤ ਵੱਲ ਤੱਕਦਾ ਹੈ ਜਦੋਂ, ਤੇ ਉਦੋਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਕਹਿੰਦੇ ਲੋਭੀ ਦਾ ਜੀ ਜਿਹੜਾ ਹੈ ਨਾ, ਇਸ ਤਰ੍ਹਾਂ ਡਗਮਗਾ ਜਾਂਦਾ ਹੈ, ਪਰ ਜੇ ਸਾਹਿਬ ਰੱਖਦਾ ਹੈ ਤੇ ਤਾਂ ਰਹਿ ਸਕਦਾ, ਜੇ ਮੇਰਾ ਮਾਲਕ ਰੱਖਦਾ ਹੈ ਤੇ ਤਾਂ ਰਹਿ ਸਕਦਾ ਹੈ, ਜੇ ਉਸ ਸਾਹਿਬ ਦਾ ਜਿਹੜਾ ਗੁਰਸਿੱਖ ਬਣ ਜਾਂਦਾ ਹੈ, ਗੁਰੂ ਦੀ ਸਿੱਖੀ ਦੇ ਵਿੱਚ ਪਰਪਕਤਾ ਸਹਿਤ ਰਹਿ ਜਾਵੇ ਤੇ ਤਾਂ ਉਹ ਰਹਿ ਸਕਦਾ ਹੈ।
ਬਿਨ ਤੇਲ ਦੀਵਾ ਕਿਉਂ ਜਲੈ,
ਸਵਾਲ ਕੀਤਾ ਸ਼ੇਖ ਬ੍ਰਹਮ ਨੇ, ਮਹਾਰਾਜ ਤੇਲ ਤੋਂ ਬਿਨਾਂ ਦੀਵਾ ਕਿਸ ਤਰ੍ਹਾਂ ਜਲ ਸਕਦਾ ਹੈ? ਕਿਉਂ, ਅੰਦਰ ਤਾਂ ਤੇਲ ਨਹੀਂ ਹੈ, ਜਿਹੜੀ ਜੋਤ ਜਗਦੀ ਹਿਰਦੇ ਦੇ ਵਿੱਚ, ਹਿਰਦੇ ਰੂਪੀ ਜੋਤ ਜਿਹੜੀ, ਉਹ ਕਿਸ ਤਰ੍ਹਾਂ ਜਲ ਸਕਦੀ ਹੈ? ਪਹਿਲੋਂ ਮਾਇਆ ਦਾ ਸਰੂਪ ਦੱਸਿਆ, ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ, ਹੁਣ ਜਿਹੜਾ ਤੇਲ ਤੋਂ ਬਿਨਾਂ दीवा बलदा है, उन्हें सवाल किया शेख ब्रह्म ने, ते गुरु नानक साहिब जी नूं उपदेश दे रहे हैं। अगे किस तरह दसदे हैं जी, विश्राम दे के सतगुरु जी कथन करदे हैं,
उठी प्राण कमाईया,
जिस तरह ए भाई है गुरसिख ए शेख ब्रह्म जिस तरह पोथी ते प्राणा की कथा करदा है, कोई पोथियां पढ़दा है, गुरबाणी पढ़दा है, सिमरन करदा है, परमात्मा दा नाम लैंदा है,
भौ वटी इत तन पाईया,
भौ भौ दा मतलब डर, रब दा डर रखना है सदा हिरदे दे विच, इस तरह ए वटी वटनी है जेड़ा रब दा परमात्मा दा डर रखना है। जदों मनुख डर जांदा है ना उदों विषय वकार नहीं करदा, विषयां वकारां वल सब तो ज्यादा मनुख नूं डलाउंदी माया, काम क्रोध हंकार, लेकिन काम ते क्रोध दो चीजां जिहड़ियां सब तो प्रबल है, इन्हां सारिआं दा सरमौर की है, मोह है, मोह करके ही काम पैदा हुंदा है, मोह स्त्री विच पै गया काम पैदा हो गया, मोह ही साध संगत जी जे अपने आप च मेरे कोल बहुत ज्यादा धन है, मेरे को बड़ी भभूति है, बहुत कुछ है, ते फिर उहनूं हंकार पैदा हो गया, मोह जिहड़ा है बच्चिआं दे विच पै गया, इन्हां नूं कमा के होर दईए लालच पैदा हो गया, ते इस तरह मोह जेड़ा सारिया चीजा का कारण बन जाता है। इथे गुरु साहब सच्चे पातशाह जी वचन करते हैं कि आ जीव भौ की वटी वटनी है, वह सतगुरु का जेड़ा सिमरन करना है, गुरु की जेड़ी बाणी पढ़नी है, सच्चे पातशाह वचन करते हैं कि जिस तरह प्राणा ते जेड़े इसे तरह साध संगत जी पोथी ते प्राण कमाने जेड़े सिमरन करते हैं, इस करके भौ वटी इत तन पाई, ए तन दे विच भय दी डर दी वट्टी पौनी है,
सच बुझण आन जलाईया,
जेड़ा सच्चे नूं बुझना है, बुझण दा मतलब है बुझना, बुझ खां आपां बात पा दिंदे आं आखां बुझ खां, पर बुझना बुझाउणा परमात्मा ने उहनूं जणा देणा है, इस तरह जेड़ा गुरु साहिब जी कहिंदे हन कि इह जेड़ा सच नूं बुझणा, सच नूं जानणा, सच की है परमात्मा, जेड़ा उहनूं जाण लैंदा है, फिर साध संगत जी गुरु साहब जी कहिंदे हन ए वट्टी नूं साध संगत इस तरह जलाया जाएगा, ए वट्टी जिहड़ी तन दे विच वट्टी है, पहलो तां वट्टी भौ डर जिहड़ा है, गुरु हरगोबिंद साहब को पैंडे खां आया, पैंडे खां दा एडा शरीर तकड़ा सी, एना तकड़ा होण करके गुरमुखो के दोवां झोटियां दे विचकार खलो के भिड़दियां दोवां बाहां ते दोवां झोटियां दा बल खत्म कर दिंदा, मन विच सोचिया भी मेरे मन च विकार बहुत ज्यादा आउंदे, जिन्ना शरीर पुष्ट है उन्ना ज्यादा काम ही हो गया, ते पर उधरों मन में फुरना आया कि गुरु हरगोबिंद साहब मैनू ढा लेंदे, होर कोई सूरमा मेरे अगे नहीं हटदा, ते कोई मेरे तोल नहीं, पर गुरु हरगोबिंद साहब जी मैनू ढा लेंदे, फिर गुरु हरगोबिंद साहब जी नूं किन्ना काम सताउंदा होवेगा, वेखो किथे बिरती गई, पता नहीं सी ना, अज्ञानता दे वस सी, पर जदों गुरु दा सतगुरु गुरु हरगोबिंद साहब के दरबार च गया ना, महाराज अंतर की जानत, घट घट के अंतर की जानत, भले बुरे की पीर पछाणत, गुरु साहब जी अंदर दी पहलों जानते, कहिंदे पैंडिया की बनिया फिरदा, सत्तां दिनां दे अंदर अंदर तू मर जाणा है, ते तू इन्ना काम दे वस तुरिया फिरदा, बली काम दे दुआले होया फिरदा, तेरे इन्ना वचन होया ही नहीं अजे, ते ओ साध संगत पैंडे खां तुर पिया पछाण भी गुरु साहब का वचन साचा, मैं ते सत्तां दिनां दे मर जाणा, जदों पहला दिन गया घरवाली लागे आने लगी, वह कहिंदा परां जा मैनूं नहीं चंगी लगदी तू, ते पासे हो गई, ते फिर साध संगत बह गया पहले दिन, दूजे दिन फिर तो हौली हौली तुरिया फिरदा रहा, तीसरे दिन मंजी ते बह गया, चौथा दिन आया डीकदा है मौत नूं कि गुरु हरगोबिंद साहब ने कहता सत्तां दिनां च मर जाणा, मैं सतवें दिन चढ़ाई कर जाणा, हुण मौत सामने आ, काम कित्थों आवे, क्रोध कित्थों आवे, लोभ कित्थों आवे, ये हंकार कादा करूगा बंदा, जो मौत ही सामने आ गई मैं मर जाना है, तो हंकार तो शरीर का ही हुंदा है ना, हंकार तो दुनियादारी के पदार्थों का ही हुंदा है, जो पता है सब कुछ छड़ जाना तो हंकता कादी आ गई, सारे वकार ही खत्म हो गए, तो जो सतवें दिन ना खूंडी फड़ के गुरु साहब के दरबार में पहुंचे, सतवें दिन ही खूंडी फड़ के, जेड़ा एडा बली अपने आप नूं कौन मौत का इन्ना डर दे, इस करके जदों वो गया तो गुरु हरगोबिंद साहब नूं कहिंदा महाराज ताडा जिहड़ा वचन अफल चले गया, महाराज कहिंदे पैंडे खां की गल, महाराज तुसीं तां कहे सत्तां दिनां च मर जावेगा, कहिंदे मरेगा भाई गुरमुखा सत्तां दिनां च, सोम मंगल बुध वीर शुक्र शनिचर ते ऐत, ये तो सत दिन ही है ना, मरू हर मनुख सत्तां दिनां च, पर हुण मैनूं इह दस भी तेरे मन की हालत, महाराज जी जदों मौत चेते काम कित्थों लागे आवे, ਕ੍ਰੋਧ ਕਿੱਥੋਂ ਆਵੇ, ਹੰਕਾਰ ਕਿੱਥੋਂ ਆਵੇ, ਸਾਰੇ ਵਿਕਾਰ ਹੀ ਖਤਮ ਹੋ ਗਏ। ਕਹਿੰਦੇ ਫਿਰ ਇਹ ਗੱਲ ਨਹੀਂ, ਅਸੀਂ ਇੱਥੇ ਬੈਠੇ ਹਾਂ, ਸਾਡੇ ਅੰਦਰ ਪ੍ਰਮਾਤਮਾ ਚੇਤੇ ਹਰ ਵਕਤ, ਅਸੀਂ ਹਰ ਵਕਤ ਚੇਤੇ ਰੱਖਦੇ ਦੁਨੀਆਂ ਜਿਹੜੀ ਜਹਾਨ ਜਿਹੜਾ ਦੁਨੀਆਂ ਤੋਂ ਕੂਚ ਕਰ ਜਾਣ ਵਾਲਾ ਹੈ, ਇਹ ਦੁਨੀਆਂ ਸਦਾ ਰਹਿਣ ਵਾਲੀ ਨਹੀਂ ਹੈ। ਜਦੋਂ ਮਿੱਟੀ ਦੇ ਪੁਤਲੇ ਸਾਰੇ ਮੰਨ ਲਏ ਤੇ ਕਿਹਦੇ ਤੇ ਵਕਾਰ ਆਵੇਗਾ, ਕਿਹਦੇ ਵਾਲੇ ਮੋਹ ਆਵੇਗਾ, ਜਦੋਂ ਕਹਿ ਹੀ ਦਿੱਤਾ ਵੀ ਸਾਰੇ ਮਿੱਟੀ ਦੇ ਬਾਵੇ ਆ ਪਈ, ਸਾਰੇ ਮਨ ਚ ਮੰਨ ਲੈ ਵੀ ਇਹ ਸੰਸਾਰ ਨਾਸ਼ਵੰਤ ਹੈ, ਤੇ ਫੇਰ ਸਾਧ ਸਿੰਘ ਵਿਸ਼ੇ ਵਕਾਰ ਨੂੰ ਸਤਾ ਨਹੀਂ ਸਕਦੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾ, ਸੱਚੇ ਅਕਾਲ ਪੁਰਖ ਨੂੰ ਜਿਹੜੇ ਬੁੱਝ ਲਏ, ਸੱਚੇ ਨਾਮ ਨੂੰ ਬੁੱਝਣ ਦੇ ਨਾਲ ਪੈਂਡੇ ਖਾਂ ਮਹਾਰਾਜ ਨੇ ਉੱਥੇ ਕਿਹਾ ਕਿ ਭਾਈ ਅਸੀਂ ਤਾਂ ਕਰਕੇ ਉਸ ਪਰਮਾਤਮਾ ਦਾ ਸਰੀਰ ਸਾਡਾ ਵੇਖ ਰਿਹਾ, ਲੇਕਿਨ ਅੰਦਰੋਂ ਅਸੀਂ ਪਰਮਾਤਮਾ ਦੇ ਨਾਲ ਜੁੜੇ ਹਾਂ, ਹੈ ਤਾਂ ਅਕਾਲ ਪੁਰਖ ਦੇ ਸਰਗਣ ਸਰੂਪ, ਪਰ ਉਸ ਪੈਂਡੇ ਖਾਂ ਨੂੰ ਉਪਦੇਸ਼ ਦਿੱਤਾ ਸੀ ਗੁਰੂ ਸਾਹਿਬ ਜੀ ਨੇ। ਸੋ ਇੱਥੇ ਗੁਰੂ ਸਾਹਿਬ ਜੀ ਬਚਨ ਕਰਦੇ, ਧੰਨ ਗੁਰੂ ਨਾਨਕ ਸਾਹਿਬ ਜੀ, ਕਹਿੰਦੇ ਸੱਚੇ ਅਕਾਲ ਪੁਰਖ ਨੂੰ ਜਦੋਂ ਬੁੱਝੇਗਾ ਨਾ, ਇਹ ਫਿਰ ਤੇਰਾ ਦੀਵਾ ਜਲ ਜਾਵੇ, ਇਹ ਵੱਟੀ ਉਹ ਜਿਹੜੀ ਬਲ ਪਵੇਗੀ,
ਇਹ ਤੇਲ ਦੀਵਾ ਇਉਂ ਜਲੇ,
ਇਸ ਕਰਕੇ ਇਹ ਤੇਲ ਤੇ ਦੀਵਾ ਜਿਹੜਾ ਇਸ ਤਰ੍ਹਾਂ ਜਲ ਸਕਦਾ, ਜਿਹੜਾ ਤੇਰਾ ਮਨ ਅੰਤਸ਼ਕਰਨ ਦੇ ਵਿੱਚ ਜੋ ਉਸ ਪਰਮਾਤਮਾ ਦਾ ਭਾਵ ਡਰ ਕਰਨਾ, ਉਹ ਡਰ ਦੇ ਨਾਲ ਤੇਰੇ ਅੰਦਰ ਵੱਟੀ ਬਣਨੀ ਹੈ, ਉਹ ਡਰ ਰੂਪੀ ਵੱਟੀ ਬਣ ਕੇ, ਤੇ ਫੇਰ ਜਦੋਂ ਇਹ ਜੀਵ ਜਦੋਂ ਤੂੰ ਉਹਦਾ ਸਿਮਰਨ ਕਰੇਗਾ, ਜਦੋਂ ਉਹਦਾ ਸੱਚ ਨੂੰ ਪੁੱਜੇਗਾ, ਉਦੋਂ ਫਿਰ ਵੱਟੀ ਜਿਹੜੀ ਉਹ ਜਲਾ ਲਵੇਗਾ। ਇਸ ਕਰਕੇ ਇਹ ਤੇਲ ਤੇ ਦੀਵਾ ਜਿਹੜਾ ਹੈ ਇਸ ਤਰ੍ਹਾਂ ਜਲੇਗਾ ਭਾਈ, ਬਿਨਾਂ ਤੇਲ ਤੋਂ
ਕਰ ਚਾਨਣ ਸਾਹਿਬ ਤੋਂ ਮਿਲਾ,
ਜਦੋਂ ਐਸਾ ਚਾਨਣ ਅੰਦਰ ਹੋ ਗਿਆ ਗੁਰਮੁਖਾ, ਫੇਰ ਸਾਹਿਬ ਮਾਲਕ ਮੇਰਾ ਮਿਲ ਜਾਵੇਗਾ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਥਨ ਕਰਦੇ ਹਨ,
ਇਤ ਤਨ ਲਾਗਾ ਬਾਣੀਆ।
ਸੋ ਸਾਧ ਸੰਗਤ ਸਤਿਗੁਰੂ ਬਚਨ ਕਰਦੇ ਹਨ, ਇਹ ਜਿਹੜਾ ਤਨ ਹੈ ਨਾ, ਇਹ ਤਨ ਦਾ ਹਿਸਾਬ ਕਿਤਾਬ ਹੈ ਵੀ ਬਾਣੀਏ ਨੇ ਮਿਲਣਾ ਹੈ। ਬਾਣੀਏ ਨੇ, ਬਾਣੀਆਂ ਕਿਹੜਾ ਹੈ ਸਾਧ ਸੰਗਤ ਦੀ, ਬਾਣੀਆਂ ਧਰਮ ਰਾਜਾ ਰੱਖਿਆ। ਇਹ ਤਨ ਜਿਹੜਾ ਇਸ ਤਰ੍ਹਾਂ ਭਾਈ, ਇਹਦੇ ਤਨ ਦਾ ਜਿਹੜਾ ਹਿਸਾਬ, ਜੋ ਕਰਮ ਮਾੜੇ ਚੰਗੇ ਕਰਦਾ ਹੈ ਨਾ, ਤੇ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਜ ਕੇ ਜਾਹੀ, ਪੁੰਨ ਤੇ ਦਾਨ ਜਿਹੜਾ ਬੀਜਦਾ ਹੈ ਨਾ, ਉਹ ਧਰਮ ਰਾਜੇ ਕੋਲ ਚਲੇ ਜਾਂਦਾ ਹੈ। ਪਾਪ ਪੁੰਨ ਵੀ ਕਰਦਾ ਹੈ ਜਿਹੜਾ, ਪੁੰਨ ਪਾਪ ਜਿਹੜਾ ਕਰਦਾ ਹੈ, ਪਾਪ ਵੀ ਧਰਮ ਰਾਜੇ ਕੋਲ ਤੇ ਦਾਨੀ ਮਨੁੱਖ ਵੀ ਧਰਮ ਰਾਜੇ ਕੋਲ ਜਾਂਦਾ, ਉੱਥੇ ਹਿਸਾਬ ਕਿਤਾਬ ਹੁੰਦਾ। ਉਹ ਬਾਣੀਆਂ ਹੈ, ਪਰਮਾਤਮਾ ਨੇ ਬਾਣੀਆਂ ਬਿਠਾਇਆ ਹੋਇਆ ਹੈ। ਇਸ ਕਰਕੇ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਇਹ ਤਨ ਜਿਹੜਾ ਹੈ ਇਸ ਤਰ੍ਹਾਂ ਭਾਈ ਬਾਣੀਏ ਦੇ ਵਸ ਹੈ,
ਸੁਖ ਹੋਵੇ ਸੇਵਕ ਮਾਣੀਆ।
ਪਰ ਇਸ ਜਿਹੜਾ ਸਰੀਰ ਦੇ ਵਿੱਚ ਰਹਿ ਕੇ ਤੇ ਤੂੰ ਸੁਖ ਪਾਸ ਜੀਵ ਜਿਹੜਾ ਜਦੋਂ ਕਮਾਵੇਗਾ, ਸਤਿਗੁਰ ਦੀ ਸੇਵਾ ਕਮਾਵੇਗਾ, ਤਾਂ ਤੂੰ ਪ੍ਰਾਪਤੀ ਹੋ ਸਕਦੀ ਹੈ।
ਸਭ ਦੁਨੀਆ ਆਵਣ ਜਾਣੀਆ,
ਸਾਰੀ ਦੁਨੀਆ ਜਿਹੜੀ ਹੈ ਸੰਸਾਰ ਦੇ ਉੱਤੇ ਹਜ਼ਾਰਾਂ ਹੀ ਲੋਕ ਆ ਜਾਂਦੇ, ਜੰਮ ਕੇ ਮਰ ਕੇ ਚਲੇ ਜਾਂਦੇ, ਆਉਣ ਜਾਣ ਹੀ ਹੈ ਸੰਸਾਰ ਵਿੱਚ,
ਵਿੱਚ ਦੁਨੀਆ ਸੇਵ ਕਮਾਈਆ।
ਪਰ ਅਸਲ ਦੇ ਵਿੱਚ ਗੁਰਸਿੱਖਾ ਇਹ ਹੀ ਦੁਨੀਆਂ ਦੇ ਵਿੱਚ ਬਹਿ ਕੇ ਐ ਇਸ ਤਰ੍ਹਾਂ ਸ਼ੇਖ ਬ੍ਰਹਮ ਦੁਨੀਆਂ ਦੇ ਵਿੱਚ ਰਹਿ ਕੇ ਸੇਵਾ ਜਿਹੜਾ ਕਮਾਉਂਦਾ ਹੈ। ਸੇਵਾ ਕਿਹੜੀ ਹੈ ਗੁਰਮੁਖੋ? ਗੁਰੂ ਦੀ ਸੇਵਾ, ਗੁਰੂ ਘਰ ਦੀ ਸੇਵਾ, ਗੁਰੂ ਦੀ ਸਤਸੰਗਤ ਦੀ ਸੇਵਾ, ਸਤਿਗੁਰੂ ਦੇ ਘਰ ਦੇ ਵਿੱਚ ਜੂਠੇ ਭਾਂਡੇ ਮਾਂਜਣੇ, ਸਤਿਗੁਰੂ ਦੇ ਘਰ ਦੇ ਵਿੱਚ ਸੇਵਾ ਕਰਨੀ, ਤੱਪੜ ਝਾੜ ਵਿਛਾਏ, ਧੂੜੀ ਨਹਾਇਆ, ਇਹ ਇਸ਼ਨਾਨ ਕਰਨਾ ਹੈ। ਇਹ ਗੁਰੂ ਘਰ ਦੇ ਵਿੱਚ ਜਿਹੜੀ ਸੇਵਾ ਕਰੇਗਾ, ਜਿਹੜੀ ਗੁਰੂ ਦੇ ਸਿੱਖਾਂ ਦੀ ਸੇਵਾ ਕਰੇਗਾ, ਗੁਰਦੁਆਰੇ ਆਣ ਕੇ ਸੇਵਾ ਕਰਦਾ ਹੈ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਵਿੱਚ ਦੁਨੀਆ ਸੇਵ ਕਮਾਈ, ਜਿਹੜੀ ਅਸਲ ਸੇਵਾ ਗੁਰੂ ਦੀ ਕਮਾਵੇਗਾ ਦੁਨੀਆ ਵਿੱਚ,
ਦਰਗਾਹ ਬੈਸਣ ਪਾਈ ਆ,
ਤਾਂ ਫਿਰ ਦਰਗਾਹ ਦੇ ਵਿੱਚ ਤੂੰ ਬਹਿ ਜਾਵੇਗਾ। ਉਹ ਦਰਗਾਹ ਦੇ ਵਿੱਚ ਰੇਰੇ ਦਰਗਾਹ ਕਹੇ ਨਾ ਕੋ ਆਓ ਬੈਠ ਆਦਰ ਸੁਖ ਦੇ, ਫਿਰ ਧਰਮ ਰਾਜਾ ਵੀ ਤੈਨੂੰ ਅੱਗੋਂ ਹੋ ਕੇ ਮਿਲੇਗਾ, ਧਰਮ ਰਾਜਾ ਅੱਗੋਂ ਸਤਿਕਾਰ ਨਾਲ ਮਿਲੇਗਾ। ਜੇ ਕਿਤੇ ਤੇਰੇ ਮਨ ਦਾ ਫੁਰਨਾ ਹੋ ਗਿਆ ਨਾ ਵੀ ਮੈਂ ਧਰਮ ਰਾਜੇ ਕੋਲ ਜਾਣਾ, ਉਧਰ ਦੀ ਲੰਘ ਜਾਣਾ ਹੈ, ਤੇ ਤਾਂ ਵੀ ਉਹ ਅੱਗੋਂ ਸਤਿਕਾਰ ਨਾਲ ਮਿਲੇਗਾ। ਧੰਨ ਭਾਗ ਮੇਰੀ ਜੰਮਪੁਰੀ ਦੇ ਵਿੱਚ ਤੁਸੀਂ ਆਏ ਜੋ, ਜਿਹੜਾ ਜੰਮ ਹੈ ਨਾ, ਜੰਮ ਭੇਟਾ ਲੈ ਕੇ ਅੱਗੋਂ ਮਿਲੇਗਾ। ਐਸੀ ਸਤਿਗੁਰ ਦੀ ਰਹਿਮਤ ਹੈ, ਗੁਰੂ ਸਾਹਿਬ ਦਾ ਨਾਮ, ਗੁਰੂ ਸਾਹਿਬ ਦੀ, ਗੁਰੂ ਘਰ ਦੀ ਸੇਵਾ, ਗੁਰੂ ਸਾਹਿਬ ਦੀ ਸੇਵਾ ਜਿਹੜੀ ਕਰਨੀ ਹੈ, ਤਾਂ ਦਰਗਾਹ ਬੈਸਣ ਪਾਈ ਹੈ, ਤਾਂ ਦਰਗਾਹ ਦੇ ਵਿੱਚ ਤੇਰਾ ਉੱਥੇ ਟਿਕਾਣਾ ਹੋਵੇਗਾ।
ਕਹੋ ਨਾਨਕ ਬਾਲ ਲੁਡਾਈਆ,
ਇਸ ਤਰ੍ਹਾਂ ਸਤਿਗੁਰ ਬਚਨ ਕਰਦੇ, ਧੰਨ ਗੁਰੂ ਨਾਨਕ ਸਾਹਿਬ ਜੀ, ਕਹੋ ਨਾਨਕ ਬਾਹ ਲੁਡਾਈਆ, ਫਿਰ ਭਾਈ ਤੇਰੀ ਬਾਂਹ ਜਿਹੜੀ ਦਰਗਾਹ ਦੇ ਵਿੱਚ ਫੜੀ ਜਾਵੇਗੀ। ਗੁਰੂ ਸਾਹਿਬ ਅਕਾਲ ਪੁਰਖ, ਧੰਨ ਗੁਰੂ ਸਾਹਿਬ ਰਹਿਮਤ ਕਰਨਗੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਤੂੰ ਸਿਮਰਨ ਕਰੀ ਜਾ, ਨਾਮ ਜਪਿਆ ਕਰ, ਸ਼ੇਖ ਬ੍ਰਹਮ ਜੇ ਸਿਮਰਨ ਕਰਾਂਗੇ ਤੇ ਦੀਵਾ ਜਿਹੜਾ ਇਸ ਤਰ੍ਹਾਂ ਬਾਲਣਾ, ਡਰ ਰੱਖ ਉਸ ਪਰਮਾਤਮਾ ਦਾ, ਇਸ ਸ਼ਬਦ ਦੇ ਵਿੱਚੋਂ ਸਾਨੂੰ ਕੇਂਦਰੀ ਭਾਵ ਕੀ ਮਿਲਿਆ ਹੈ ਕਿ ਪਰਮਾਤਮਾ ਦਾ ਸਦਾ ਡਰ ਰੱਖਣਾ ਗੁਰੂ ਦਾ, ਤੇ ਇਹਨਾਂ ਚੀਜ਼ਾਂ ਤੋਂ ਵਿਸ਼ਿਆਂ ਵਿਕਾਰਾਂ ਤੋਂ ਬਚ ਕੇ ਰਹਿਣਾ, ਗੁਰੂ ਬਚਾਵੇ। ਬੰਦਾ ਨਹੀਂ ਬਚ ਸਕਦਾ, ਗੁਰੂ ਦੇ ਅੱਗੇ ਅਰਦਾਸ ਕਰਨੀ, ਸਤਿਗੁਰ ਤੁਸੀਂ ਬਚਾਓ। ਜੇ ਗੁਰੂ ਵਾਲੇ ਬਣ ਕੇ ਸਤਿਗੁਰੂ ਰਹਿਮਤਾਂ ਕਰਨਗੇ ਤਾਂ ਫਿਰ ਇਸ ਤਰ੍ਹਾਂ ਸਾਧ ਸੰਗਤ ਜੀ ਮਾਇਆ ਜਿਹੜੀ ਹੈ ਕਹਿੰਦੇ ਛਲੀ ਨਹੀਂ ਜਾ ਸਕਦੀ। ਇਹ ਮਾਇਆ ਅਛਲ ਹੈ ਭਾਈ, ਇਹ ਦੂਜਿਆਂ ਨੂੰ ਛਲ ਲੈਂਦੀ ਹੈ। ਇਸ ਕਰਕੇ ਬਰਮਾ, ਸ਼ਿਵ ਤੇ ਵਿਸ਼ਨੂੰ ਤਿੰਨਾਂ ਨੂੰ ਛਲ ਗਈ, ਇੰਦਰ ਵਰਗਿਆਂ ਨੂੰ ਛਲ ਗਈ, ਇਹ ਸਾਰੇ ਛਲੇ ਹੋਏ ਹਨ ਮਾਇਆ ਦੇ। ਤੇ ਸਾਧ ਸੰਗਤ ਇਸ ਕਰਕੇ ਸਤਿਗੁਰ ਬਚਨ ਕਰਦੇ ਗੁਰਸਿੱਖਾਂ ਜਦੋਂ ਨਾਮ ਜਪੇਗਾ, ਸਿਮਰਨ ਕਰੇਗਾ ਤੇ ਵਿੱਚ ਦੁਨੀਆਂ ਚ ਸੇਵਾ ਕਮਾਵੇਗਾ, ਲੁਕਾਈ ਦਾ ਭਲਾ ਕਰਿਆ ਕਰ, ਕਿਸੇ ਦਾ ਪਰ ਉਪਕਾਰ ਕਰਿਆ ਕਰ, ਭਲਾ ਕਰਕੇ ਤੇ ਸਾਧ ਪਰ ਉਪਕਾਰ ਨੇ ਚਿਤਵਤੇ ਨਾ ਹੀ ਕਛ ਪੋਚ, ਪਰ ਉਪਕਾਰ ਹੀ ਚਿਤਵਦੇ ਹੋ ਗੁਰਮੁਖ ਪਿਆਰੇ ਹਰ ਇੱਕ ਦਾ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ ਭਾਈ, ਦੁਨੀਆਂ ਦੇ ਵਿੱਚ ਜੇ ਗੁਰੂ ਦੀ ਸੇਵਾ ਕਰੇਗਾ ਤਾਂ ਦਰਗਾਹ ਦੇ ਵਿੱਚ ਬਹਿਣਾ ਪਵੇਗਾ, ਤਾਂ ਸਤਿਗੁਰ ਦੀ ਰਹਿਮਤ ਹੋ ਜਾਵੇਗੀ। ਸੋ ਸਾਧ ਸਿੰਘ ਇੰਨੀਆਂ ਬੇਨਤੀਆਂ ਕਰਦਾ ਦਾਸ ਖਿਮਾ ਦਾ ਜਾਚਕ ਹੈ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫੀ ਬਖਸ਼ੀ, ਅੱਗੇ ਤੋਂ ਸਮਤ ਬਖਸ਼ੀ ਜੀ। ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹ ਬੈਸਣ ਪਾਈਐ, ਕਹੋ ਨਾਨਕ ਬਾਹਾ ਲੁਡਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਰਾਮ ਕਰੋ।